सब तो बड़ा बढ़िया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर बढ़िया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड ब्रैम्पटन 9058747171।
स्वीट फैक्टरी दी तक गाली कुजोरे तुम्हा भैया जे चारे पासे तुसी भी आओ 1850 आर्बियन रोड इन रेक्सडेल 416213-1165।
ਪਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸੱਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-647-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 ਰਾਜਪਾਲ ਬਰਾੜ।
ਲਗਾਤਾਰ ਰੇਡੀਓ ਸੁਣ ਜਾ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਦੇ ਨਾਲ ਸਤਿ ਸ੍ਰੀ ਅਕਾਲ। ਸ਼ਾਇਦ ਅੱਜ ਪਹਿਲਾ ਦਿਨ ਹੋਊਗਾ ਪਿਛਲੇ ਇਹਨਾਂ ਸਾਲਾਂ ਦੇ ਵਿੱਚ ਜਦੋਂ ਕਿਸੇ ਕਵਿਤਾ ਤੋਂ ਬਗੈਰ ਕਿਸੇ ਗਜ਼ਲ ਤੋਂ ਬਗੈਰ ਪ੍ਰੋਗਰਾਮ ਜਿਹੜਾ ਜੀ ਉਹ ਸ਼ੁਰੂ ਕਰ ਰਹੇ ਹੋਵਾਂਗੇ। ਕਾਰਨ ਇਹੀ ਕਿ ਕੱਲ ਨੂੰ ਗਾਣਾ ਕਬੱਡੀ ਕੱਪ ਆ ਤੇ ਉਹਦੀਆਂ ਤਿਆਰੀਆਂ ਦੇ ਵਿੱਚ ਇੰਨੇ ਕੁ ਰੁੱਝੇ ਹੋਏ ਆ ਕਿ ਸਾਰਾ ਹਫ਼ਤਾ ਜਿਹੜਾ ਜੀ ਉਹ ਸਟੂਡੀਓ ਆ ਕੇ ਪ੍ਰੋਗਰਾਮ ਕਰਨ ਦਾ ਦਾਜ ਲੱਗਾ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਲੰਡਨ ਨੂੰ। ਪਹਿਲੀ ਬੱਸ ਜਿਹੜੀ ਆ ਜੀ ਉਹ ਪਲੇਸ ਨਾਲ ਭਰ ਕੇ ਤੇ ਸਾਡੇ ਮੂਹਰੇ ਮੂਹਰੇ ਜਾ ਰਹੀ ਆ। ਅਸੀਂ ਥੋੜਾ ਜਿਹਾ ਸਮਾਂ ਜਦੋਂ ਰੇਡੀਓ ਤੇ ਬਰਾੜ ਸਾਹਿਬ ਨੇ ਆ ਜਾਣਾ ਤੇ ਫਿਰ ਅਸੀਂ ਲਾਈਵ ਹੋਵਾਂਗੇ ਜੀ ਫੇਸਬੁੱਕ ਤੇ, ਉੱਥੇ ਥੋੜਾ ਜਿਹਾ ਗਿਆਨ ਘੋਟਾਂਗੇ। ਕਹਿੰਦਾ ਕਬੱਡੀ ਕੱਪ ਜਿਹੜਾ ਜੀ ਉਹ ਤਕਰੀਬਨ 1991 ਦੇ ਵਿੱਚ, ਵੈਸੇ ਕਬੱਡੀ ਜਿਹੜੀ ਆ ਜੀ ਕੈਨੇਡਾ ਦੇ ਵਿੱਚ 1975 ਤੋਂ ਦੇਸ਼ ਭਗਤ ਸਪੋਰਟਸ ਕਲੱਬ ਜਾਂ ਫਿਰ ਕੈਨ ਸਿੱਖ ਕਲਚਰ ਸੈਂਟਰ ਉਹਨਾਂ ਬਜ਼ੁਰਗਾਂ ਵੱਲੋਂ ਜਿਹੜੀ ਸੀਗੀ ਸ਼ੁਰੂ ਕੀਤੀ ਗਈ ਸੀ। ਉਸ ਤੋਂ ਬਾਅਦ 91 ਦੇ ਵਿੱਚ ਜਿਹੜਾ ਜੀ ਉਹ ਕੈਨੇਡਾ ਕਬੱਡੀ ਕੱਪ ਸ਼ੁਰੂ ਹੁੰਦਾ ਮੈਟਰੋ ਪੰਜਾਬੀ ਸਪੋਰਟਸ ਕਲੱਬ, ਲਗਾਤਾਰ 3 ਸਾਲ ਮੈਟਰੋ ਪੰਜਾਬੀ ਸਪੋਰਟਸ ਕਲੱਬ ਕੱਪ ਕਰਾਉਂਦੀ ਹੈ। 94 ਦੇ ਵਿੱਚ ਕਬੱਡੀ ਨੂੰ ਰੈਗੂਲੇਟ ਕਰਨ ਦੇ ਲਈ ਓਨਟੈਰੀਓ ਕਬੱਡੀ ਫੈਡਰੇਸ਼ਨ ਜਿਹੜੀ ਹੈ ਜੀ ਉਹ ਹੋਂਦ ਦੇ ਵਿੱਚ ਆਉਂਦੀ ਹੈ। ਪਹਿਲੇ ਪ੍ਰਧਾਨ ਉਸ ਵੇਲੇ ਸੀਤਲ ਸਿੰਘ ਢਿੱਲੋਂਹੋਰੀ ਸਨ ਔਰ ਕੱਲ ਨੂੰ ਸਾਰੇ ਜਿੰਨੇ ਵੀ ਪ੍ਰਧਾਨ ਨੇ, ਚਾਹੇ ਸੀਤਲ ਸਿੰਘ ਢਿੱਲੋਂਹੋਰੀ ਸਨ, ਚਾਹੇ ਇਕਬਾਲ ਸੁੰਬਲ ਹੋਰੀ ਸਨ, ਚਾਹੇ ਉਹ ਭਜਨ ਸਿੰਘ ਹੋਰੀ ਸਨ, ਫਿਰ ਪਰਮਿੰਦਰ ਗਿੱਲ ਹੋਰੀ ਸਨ ਜਾਂ ਫਿਰ ਦਰਸ਼ਨ ਗਿੱਲ ਹੋਰੀ ਸਨ। ਉਸ ਤੋਂ ਬਾਅਦ ਮੇਰੀ ਵਾਰੀ ਆਈ 2003 ਦੇ ਵਿੱਚ ਔਰ ਉਸ ਤੋਂ ਬਾਅਦ ਬਿੱਲਾ ਦਿਓਲ ਜਿਹਨੂੰ ਮਲਕੀਤ ਦਿਓਲ ਆਪਾਂ ਕਹਿੰਦੇ ਹਾਂ, ਫਿਰ ਨਿੰਦਰ ਚਾਹਲ ਹੋਰੀ, ਫਿਰ ਪੰਮਾ ਦਿਓਲ ਹੋਰੀ। ਸੋ ਇਹ ਨਿਰੰਤਰ ਜਿਹੜਾ ਸੀਗਾ ਜੀ ਉਹ ਸਿਲਸਿਲਾ ਜਿਹੜਾ ਸੀ ਉਹ ਚੱਲਦਾ ਰਿਹਾ ਔਰ ਇਹ ਕਹਿ ਲਓ ਕਿ ਕਬੱਡੀ ਨੂੰ ਰੈਗੂਲੇਟ ਕਰਨ ਦੇ ਵਿੱਚ ਜਿਹੜਾ ਓਨਟੈਰੀਓ ਕਬੱਡੀ ਫੈਡਰੇਸ਼ਨ ਦਾ, ਇਕੱਲੇ ਓਨਟੈਰੀਓ ਦੇ ਵਿੱਚ ਨਹੀਂ ਬਲਕਿ ਸਾਰੀ ਦੁਨੀਆਂ ਦੇ ਵਿੱਚ ਇੱਕ ਬੜਾ ਵੱਡਾ ਯੋਗਦਾਨ ਆ ਔਰ ਜਿਹੜੇ ਕਬੱਡੀ ਦੇ ਰੂਲਸ ਕਬੱਡੀ ਫੈਡਰੇਸ਼ਨ ਆਫ ਓਨਟੈਰੀਓ ਨੇ ਬਣਾਏ ਬਾਕੀ ਸਾਰੀ ਦੁਨੀਆਂ ਈਵਨ ਦੋ ਭਾਰਤ ਜਿੱਥੋਂ ਕਿ ਜਿਹੜਾ ਕਬੱਡੀ ਦਾ ਓਰੀਜਨ ਆ, ਪਾਕਿਸਤਾਨ ਕਬੱਡੀ ਦਾ ਓਰੀਜਨ ਆ, ਉਹਨਾਂ ਨੇ ਇਹਨਾਂ ਦੇ ਰੂਲਸ ਵੱਲ ਦੇਖ ਕੇ ਜਿਹੜੇ ਸਨ ਉਹ ਕਬੱਡੀ ਨੂੰ ਰੈਗੂਲੇਟ ਕਰਨਾ ਸ਼ੁਰੂ ਕੀਤਾ। 2009 ਦੇ ਵਿੱਚ ਜੰਗ ਦੀ ਵਾਰੀ ਆਈ ਕਿਉਂਕਿ 1999 ਦੇ ਵਿੱਚ ਜੰਗ ਪਹਿਲੀ ਵਾਰੀ ਬਣੀ ਆ ਔਰ 24 ਤੱਕ ਸਾਡੇ 25 ਸਾਲ ਬਣਦੇ ਨੇ 99 ਚ ਬਣ ਕੇ ਤੇ 2009 ਦੇ ਵਿੱਚ ਜਿਹੜਾ ਸੀਗਾ ਜੀ ਕੈਨੇਡਾ ਕਬੱਡੀ ਕੱਪ ਦੀ ਵਾਰੀ ਆਈ ਤੇ ਉਦੋਂ ਕੈਨੇਡਾ ਕਬੱਡੀ ਕੱਪ ਜਿਹੜਾ ਜੀ ਉਹ ਦੁਨੀਆਂ ਦੇ ਸਭ ਤੋਂ ਵੱਡੇ ਸਟੇਡੀਅਮ ਰੋਜਰ ਸੈਂਟਰ ਦੇ ਵਿੱਚ ਕਰਵਾਇਆ ਗਿਆ ਔਰ ਇੱਕ ਬੜਾ ਵੱਡਾ ਚੈਲੰਜ ਸੀ। ਬਹੁਤੀਆਂ ਸਾਡੀਆਂ ਜਿਹੜੀਆਂ ਨਾਲ ਦੀਆਂ ਕਲੱਬਾਂ ਸਨ ਉਹ ਵੀ ਤੇ ਬਾਕੀ ਜਿਹੜੇ ਕਬੱਡੀ ਵਾਲੇ ਉਹ ਮਨ ਹੀ ਮਨ ਦੇ ਵਿੱਚ ਇਹ ਸੋਚਦੇ ਸੀ ਵੀ ਇਹਨਾਂ, ਕਿਉਂਕਿ ਉਦੋਂ ਅਸੀਂ ਵੀ ਜਵਾਨ ਹੁੰਦੇ ਸੀਗੇ, ਵਾਹ ਯੰਗ ਹੁੰਦੇ ਸੀਗੇ, ਇਸੇ ਕਰਕੇ ਉਹਨਾਂ ਦਾ ਨਾਂ ਯੰਗ ਹੈ ਜੀ, ਵੀ ਇਹਨਾਂ ਨੇ ਪੰਗਾ ਲੈ ਲਿਆ ਵੀ ਇਹਨਾਂ ਨੇ ਪਛਤਾਉਣਾ ਔਰ ਸਾਡਾ ਜਨੂੰਨ ਇਹੀ ਸੀਗਾ ਵੀ ਕਬੱਡੀ ਦਾ ਚਰਚਾ ਕਿਸੇ ਨਾ ਕਿਸੇ ਪਾਸੇ ਹੋਵੇ। ਏਦਾਂ ਹੀ ਹੋਈ ਔਰ ਉਦੋਂ ਵੀ ਰਿਸੈਸ਼ਨ ਸੀ, 2009 ਦੇ ਵਿੱਚ ਵੀ ਜਿਹੜਾ 8-9 ਵਾਲਾ ਰਿਸੈਸ਼ਨ ਸੀ, ਕੰਮਾਂ ਦਾ ਬੜਾ ਮੰਦਾ ਹਾਲ ਸੀ। ਉਦੋਂ ਸਾਰਿਆਂ ਦੇ ਮਨ ਦੇ ਵਿੱਚ ਇਹ ਸੀ ਵੀ ਇੱਕ ਤਾਂ ਰਿਸੈਸ਼ਨ ਆ ਵੀ ਬਿਜ਼ਨਸਮੈਨਾਂ ਤੋਂ ਪੈਸੇ ਇਕੱਠੇ ਕਰਨੇ ਔਖੇ ਹੋਣੇ ਆ ਔਰ ਦੂਜਾ ਹੈਗਾ ਵੀ ਇਹ ਕੰਮ ਬੜਾ ਵੱਡਾ, ਪਰ ਉਹ ਕੁਦਰਤ ਦੀ ਮਿਹਰ ਨਾਲ ਕਬੱਡੀ ਵਾਲਿਆਂ ਦੇ ਪਿਆਰ ਦੇ ਨਾਲ ਹੁਣ ਤੱਕ ਦੇ ਰਿਕਾਰਡ ਆਡੀਅੰਸ ਉੱਥੇ ਪਹੁੰਚੀ, ਤਕਰੀਬਨ 17,000 ਦੇ ਕਰੀਬ ਆਡੀਅੰਸ ਜਿਹੜੀ ਸੀਗੀ ਕਬੱਡੀ ਦੇ ਦਰਸ਼ਕ ਉੱਥੇ ਪਹੁੰਚੇ। ਉਸ ਤੋਂ ਬਾਅਦ ਹੁਣ 2009 ਦੇ ਤੋਂ ਬਾਅਦ ਹੁਣ 2024 ਦੇ ਵਿੱਚ ਵਾਰੀ ਆਈ ਹੈ ਤਕਰੀਬਨ 15 ਸਾਲਾਂ ਬਾਅਦ ਔਰ ਐਤਕੀ ਜਿਹੜਾ ਜੀ ਐਤਕੀ ਵੀ ਕੈਨੇਡਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਲੰਡਨ ਓਨਟੈਰੀਓ ਜਿਹੜਾ ਜੀ ਇਸ ਕਬੱਡੀ ਕੱਪ ਲਈ ਚੁਣਿਆ ਗਿਆ, ਕਿਉਂਕਿ ਮੋਸਟਲੀ ਜਿਹੜੇ ਸਾਡੇ ਆਲੇ ਦੁਆਲੇ ਇੱਥੇ ਅਰੀਨਾਜ ਨੇ, ਸੀਏ ਸੈਂਟਰ ਦੀ ਜਿਹੜੀ ਜਿਹੜਾ ਇਨਡੋਰ ਆ ਜੀ, ਬਾਹਰਲੀ ਗਰਾਊਂਡ ਦੇ ਵਿੱਚ ਬੰਦੇ ਜਿਹੜੇ ਭੁੰਜੇ ਭੁੰਜੇ ਬਹਿ ਕੇ ਸਰ ਸੁਰ ਜਾਂਦਾ, ਪਰ ਅੰਦਰ ਜਿਹੜੀ 4,000 ਦੀ ਕਪੈਸਿਟੀ ਆ, ਇਸ ਕਰਕੇ ਇੱਥੇ ਕੋਈ ਕਰਵਾਉਂਦਾ ਨਹੀਂ ਵੀ 4,000 ਤੋਂ ਦਰਸ਼ਕ ਜਿਹੜਾ ਜੋ ਇੱਥੇ ਓਨਟੈਰੀਓ ਕਬੱਡੀ ਫੈਡਰੇਸ਼ਨ ਦਾ ਕੱਪ ਹੁੰਦਾ ਵੱਧ ਜਾਂਦਾ। ਫਿਰ ਜਿਹੜਾ ਹਰਸ਼ੀ ਸੈਂਟਰ ਆ ਜੀ ਉੱਥੇ 5,000 ਬੰਦਾ ਪੈਂਦਾ, ਇਹ ਸਾਡੇ ਦੋਨੇ ਫਿੱਟ ਨਹੀਂ ਬਹਿੰਦੇ। ਫਿਰ ਅਸੀਂ ਜਾਂਦੇ ਹੁੰਦੇ ਹੈਮਿਲਟਨ, ਹੈਮਿਲਟਨ ਏਅਰ ਸਕੀਮ ਜਿਹੜਾ ਜੀ ਉਹ ਇੱਕ ਤਾਂ ਉੱਥੇ ਚੱਲਦੀ ਹੈ ਜੀ ਰੈਨੋਵੇਸ਼ਨ, ਤੇ ਦੂਜਾ ਜੇ ਆਪਾਂ ਟਾਈਮ ਦੀ ਗੱਲ ਕਰਦੇ ਹਾਂ ਵੀ ਨਿਆਗਰਾ ਫਾਲ ਸੈਚਰਡੇ ਬਿਜ਼ੀ ਹੁੰਦਾ ਤੇ ਉਧਰ ਨੂੰ ਜਾਂਦਿਆਂ ਨੂੰ ਸਵਾ ਕੁ ਘੰਟਾ ਉੱਥੇ ਲੱਗਦਾ ਹੁੰਦਾ, ਤੇ ਹੁਣ ਲੰਡਨ ਚੁਣਿਆ, ਲੰਡਨ 10 ਮਿੰਟ ਵੱਧ ਲੱਗਣੇ ਨੇ ਤੇ ਕਿਉਂਕਿ ਸ਼ਨਿਚਰਵਾਰ ਕਰਕੇ ਉਧਰ ਨੂੰ ਟ੍ਰੈਫਿਕ ਬਹੁਤ ਰੈਲੀ ਹੁੰਦੀ ਆ, ਕੋਈ ਉੱਡੀ ਵੱਡੀ ਪ੍ਰੋਬਲਮ ਹੁੰਦੀ ਹੀ ਨਹੀਂ। ਸਟੇਡੀਅਮ ਜਿਹੜਾ ਆ ਜੀ ਉਹ ਹੈਮਿਲਟਨ ਵਾਲੇ ਸਟੇਡੀਅਮ ਨਾਲੋਂ ਦੁੱਗਣਾ ਵਧੀਆ ਆ ਦਰਸ਼ਕਾਂ ਦੇ ਪੁਆਇੰਟ ਆਫ ਵਿਊ ਤੋਂ ਵੀ। ਗਰਾਊਂਡ ਵੀ ਉਹਦੀ ਵੱਡੀ ਆ, ਫੁੱਲ 75 ਫੁੱਟੀ ਜਿਹੜੀ ਆ, 75 ਗਰਾਊਂਡ ਜਿਹਨੂੰ ਆਪਾਂ ਕਹਿੰਦੇ ਆ ਉਹ ਗਰਾਊਂਡ ਉੱਥੇ ਬਣਦੀ ਆ। ਉਧਰਲੇ ਪਾਸੇ ਪੰਜਾਬੀਆਂ ਦੀ ਵਸੋਂ ਵੀ ਬਹੁਤ ਵੱਧ ਚੁੱਕੀ ਆ, ਜਿਹਦੇ ਵਿੱਚ ਲੰਡਨ ਇਟਸੈਲਫ ਨਾਲ ਟਿਲਸਨ ਵਰਗ ਆ, ਉਰਲੇ ਪਾਸੇ ਸਾਈਡ ਤੇ ਸੇਂਟ ਥੋਮਸ ਆ, ਉਹਨਾਂ ਨੂੰ ਹੋਰ ਅੱਜ ਗਏ ਤੇ ਇੰਗਰਸੋਲ ਆ, ਫਿਰ ਵੁੱਡ ਸਟੋਕ ਆ, ਕਿਚਨਰ ਵਾਟਰਲੂ ਆ, ਆਪਾਂ ਇਧਰੋਂ ਸਾਈਡ ਤੇ ਜਾਂਦੇ ਹਾਂ ਦਿੱਲੀ ਆ, ਪੈਰਿਸ ਆ, ਬ੍ਰੈਂਟਫੋਰਡ ਆ, ਹੈਮਿਲਟਨ ਆ, ਪਰਲੇ ਪਾਸੇ ਉਹਨੂੰ ਆ ਸਾਰਨੀਆਂ ਆ, ਡਿਟਰੋਇਟ ਆ। ਬਹੁਤ ਵੱਡੀ ਗਿਣਤੀ ਵਿੱਚ ਪੰਜਾਬੀ ਵਸੋਂ ਜਿਹੜੀ ਆ ਜੀ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਤੋਂ ਉੱਥੇ ਵਸਦੀ ਆ। ਔਰ ਐਤਕੀ ਉਮੀਦ ਆ ਜੀ, ਕਿਉਂਕਿ ਜਿਹੜਾ ਤੁਸੀਂ ਜਦੋਂ ਟਿਕਟ ਮਾਸਟਰ ਤੇ ਜਾਓਗੇ ਨਾ, ਹੁਣ ਅਸੀਂ ਜਿੰਨਾ ਮਰਜ਼ੀ ਕਹੀ ਚੱਲੀਏ ਵੀ ਸਾਡੀਆਂ ਇੰਨੀਆਂ ਟਿਕਟਾਂ ਵੈ ਗਈਆਂ ਜੀ, ਇੰਨੀਆਂ ਟਿਕਟਾਂ ਵੈ ਗਈਆਂ, ਉਹਦਾ ਕੋਈ ਤੁੱਕ ਨਹੀਂ ਬਣਦੀ। ਜਦੋਂ ਤੁਸੀਂ ਟਿਕਟ ਮਾਸਟਰ ਤੇ ਜਾਂਦੇ ਆ ਤੁਹਾਨੂੰ ਪਤਾ ਲੱਗ ਜਾਣਾ ਵੀ ਕਿੰਨਾ ਕੁ ਸਟੇਡੀਅਮ ਅਵੇਲੇਬਲ ਹੈ। ਕੱਲ ਨੂੰ ਜਿਹੜਾ ਜੀ ਮੋਸਟ ਆਫ ਦਾ ਟਾਈਮ ਜਿਹੜੇ ਦਰਸ਼ਕ ਆ ਉਹ ਤਕਰੀਬਨ 60% ਦਰਸ਼ਕ ਜਿਹੜੇ ਆ ਉਹ ਈਵੈਂਟ ਵਾਲੇ ਦਿਨ ਟਿਕਟਾਂ ਲੈਂਦੇ ਹੁੰਦੇ ਆ, ਪਰ ਐਤਕੀ ਜਿੰਨਾ ਉਤਸ਼ਾਹ ਆ ਉਹ ਸਾਨੂੰ ਵੀ ਸਵਾਦ ਆਇਆ ਪਿਆ, ਅਸੀਂ ਵੀ ਬਹੁਤ ਸੰਤੁਸ਼ਟ ਆ। ਸੋ ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ ਉਹ ਅੱਜ ਤਕਾਲੀ 4 ਵਜੇ ਸਾਡੇ ਬੰਦਿਆਂ ਨੇ ਜਿਹੜੀਆਂ ਸਟੋਰਾਂ ਦੇ ਟਿਕਟਾਂ ਪਈਆਂ ਉਹ ਚੱਕਣੀਆਂ ਸ਼ੁਰੂ ਕਰ ਦੇਣੀਆਂ, ਜਿੰਨੀਆਂ ਕਿ ਵੀ ਹੋਈਆਂ ਕਿਸੇ ਸਟੋਰ ਤੇ 5 ਹੋਣਗੀਆਂ, 7 ਹੋਣਗੀਆਂ, 10 ਹੋਣਗੀਆਂ, ਔਰ ਉਹ ਜਾ ਕੇ ਤੇ ਉੱਥੇ ਜਮ੍ਹਾਂ ਹੋ ਜਾਣੀਆਂ ਤੇ ਉਹ ਟਿਕਟਾਂ ਆਨਲਾਈਨ ਤੇ ਉੱਥੇ ਕੇ ਬਾਕਸ ਆਫਿਸ ਤੇ ਅਵੇਲੇਬਲ ਹੋ ਜਾਣੀਆਂ। ਅਸੀਂ ਕਾਰ ਦੇ ਵਿੱਚ ਲੰਡਨ ਨੂੰ ਜਾ ਰਹੇ ਹਾਂ, ਮੇਰੇ ਨਾਲ ਜੱਸੀ ਸਰਾਏ ਹੋਰੀ ਨੇ, ਔਰ ਸਾਡੇ ਕਲੱਬ ਦੀ ਇੱਕ ਸਿਫਤ ਵੀ ਆ, ਸਾਡੇ ਲਈ ਮਾਣ ਵਾਲੀ ਗੱਲ ਵੀ ਆ ਵੀ ਜਿੰਨੇ ਬੰਦੇ ਅਸੀਂ 1999 ਚ ਤੁਰੇ ਸੀ ਜਿਨ੍ਹਾਂ ਦੇ ਵਿੱਚੋਂ ਜਿੰਨੇ ਜੀਂਦੇ ਨੇ ਤਕਰੀਬਨ ਅਸੀਂ 90% ਸਾਰੇ ਉਦੋਂ ਤੋਂ ਲੈ ਕੇ ਅੱਜ ਤੱਕ ਇਕੱਠੇ ਆ। ਔਰ ਮੇਰੇ ਨਾਲ ਜੱਸੀ ਸਰਾਏ ਹੋਰੀ ਨੇ, ਮੈਂ ਇਹਨਾਂ ਨੂੰ ਨਾਲ ਜੋੜਦਾ ਜੀਆਂ ਕਹਿੰਦਾ। ਜੱਸੀ ਜੀ, ਜੀਆਂ ਨੂੰ ਸਵਾਗਤ।
ਮਿਹਰਬਾਨੀ ਜੀ, ਸਾਰੇ ਪ੍ਰੋਗਰਾਮ ਸੁਣਦਿਆਂ ਸਰੋਤਿਆਂ ਨੂੰ ਮੇਰੇ ਕੋਲੋਂ ਪਿਆਰ ਭਰੀ ਤਾਂ ਨਿੱਘੀ ਸਤਿ ਸ੍ਰੀ ਅਕਾਲ ਜੀ। ਆਪਾਂ ਗੱਲ ਕਰਦੇ ਹਾਂ ਕੱਪ ਦੀ ਔਰ ਉਸੇ ਤਰ੍ਹਾਂ ਕੰਟੀਨਿਊ ਕਰਦੇ ਹਾਂ ਜੀ। ਤੁਸੀਂ 17,000 ਕਿਹਾ ਸੀਗਾ, ਇਹ 17 ਤੋਂ 18 ਦਾ ਸੀਗਾ ਜੀ, 18,000 ਬੰਦਾ ਸੀ ਉੱਥੇ ਜਦੋਂ ਆਪਾਂ ਰੋਜਰ ਸੈਂਟਰ ਚ ਕਰਾਇਆ ਸੀਗਾ। ਪ੍ਰਮਾਤਮਾ ਆਸਰੇ ਉਦੋਂ ਵੀ ਇੱਕ ਇਤਿਹਾਸ ਸਿਰਜਿਆ ਗਿਆ ਸੀਗਾ, ਹੁਣ ਪੰਜਾਬੀਆਂ ਦੇ ਸਿਰ ਤੇ ਇੱਕ ਇਤਿਹਾਸ ਹੋਰ ਸਿਰਜਣ ਜਾ ਰਹੇ ਹਾਂ, ਜਿਹਦੇ ਵਿੱਚ ਪਹਿਲੀ ਪੁਲਾਂਗ ਸੀ ਕਿ ਸਾਡੇ ਅੱਜ ਤੱਕ ਵਰਲਡ ਦੇ ਵਿੱਚ ਸ਼ਾਇਦ ਹੀ ਕਿਤੇ ਹੋਇਆ ਹੋਵੇ, ਨਹੀਂ ਹੋਇਆ ਜਿਹੜਾ ਕਿ ਕਦੀ ਵੀ ਪ੍ਰਾਈਜ਼ ਜਿਹੜੇ ਆ ਉਹ ਸ਼ਰੋਤਿਆਂ ਵਾਸਤੇ ਕੱਢੇ ਜਾਣ, ਦਰਸ਼ਕਾਂ ਵਾਸਤੇ ਜਿੰਨੇ ਵੀ ਸੀਗੇ ਉਹਨਾਂ ਦੇ ਵਿੱਚੋਂ ਸਾਡੇ ਕੋਲ 72 ਪ੍ਰਾਈਜ਼ ਆ। ਸੋ 72 ਟਿਕਟਾਂ ਵਾਲਿਆਂ ਨੂੰ ਇਸ ਚੀਜ਼ ਦਾ ਲਾਭ ਹੋ ਸਕਦਾ ਆ ਜਿਹੜੇ ਉੱਥੇ ਟਿਕਟਾਂ ਲੈ ਕੇ ਪਹੁੰਚੇ ਹੋਏ ਆ, 72 ਜਾਣਿਆਂ ਨੂੰ ਜਿਨ੍ਹਾਂ ਵਿੱਚੋਂ 10 ਗੋਲਡ ਦੀਆਂ ਚੇਨਾਂ ਹੋਣਗੀਆਂ ਤੇ 10 ਹੀ ਗੋਲਡ ਦੀਆਂ ਕੁਛ ਆਪਣੇ ਦੁਆਬੇ ਵਾਲ ਮੁੰਡੀ ਕਹਿੰਦੇ ਆ ਤੇ ਛਾਪਾਂ ਕਹਿੰਦੇ ਆ।
ਛਾਪ ਲਫ਼ਜ਼ ਜਿਹੜਾ ਹੈਗਾ ਜੀ ਉਹ ਹੈਗਾ ਹਿੰਦੀ ਦਾ ਵੈਸੇ, ਤੇ ਹੁੰਦੀ ਵੈਸੇ ਉਹ ਮੁੰਦੀ ਆ ਤੇ ਅੰਗਰੇਜ਼ੀ ਵਾਲੇ ਉਹਨੂੰ ਰਿੰਗ ਕਹਿ ਕੇ ਤੇ ਜਿਆਦਾ ਸਵਾਦ ਲੈ ਲੈਂਦੇ ਆ।
ਹਾਂਜੀ, ਉੱਥੇ ਜੀ 10 ਰਿੰਗਾਂ ਹੋਣਗੀਆਂ, ਜੇ ਹੁਣ ਆਪਾਂ ਅੰਗਰੇਜ਼ੀ ਵਾਲਾ ਸਵਾਦ ਹੀ ਲੈਣਾ ਆ, ਤੇ 50 ਬ੍ਰੇਸਲੈਟ ਚਾਂਦੀ ਦੇ ਹੋਣਗੇ ਉਹ, ਤੇ 2 ਮੋਟਰਸਾਈਕਲ ਜਿਹੜੇ OKC ਸਪੋਰਟਸ ਕਲੱਬ ਵੱਲੋਂ ਸਪਾਂਸਰ ਕੀਤੇ ਗਏ ਆ। ਇਹਦੇ ਚ ਬਹੁਤਿਆਂ ਬੰਦਿਆਂ ਨੂੰ ਹੋ ਸਕਦਾ ਆ ਜਾਂਦਿਆਂ ਨੂੰ ਹੈਲਮਟ ਨਾਲ ਲੈ ਕੇ ਜਾਣੇ ਪੈਣ, ਕੁਛ ਦੀ ਨਮੋਸ਼ੀ ਹੋਊ ਜਿਨ੍ਹਾਂ ਨੂੰ ਨਹੀਂ ਨਿਕਲਿਆ, ਬਾਕੀ ਹੈਲਮਟ ਇਸ ਕਰਕੇ ਜ਼ਰੂਰੀ ਆ ਕਿ ਸੇਫਟੀ ਫਸਟ ਆਉਂਦੇ ਹੋਏ ਤੁਸੀਂ ਸ਼ੁਰੂਆਤ ਤੇ ਡੁੱਗ ਕਰਦੇ ਆਵੋਗੇ, ਜਿਹੜੀ ਹਮੇਸ਼ਾ ਹੀ ਸਾਡੀ ਛੋਟੇ ਹੁੰਦਿਆਂ ਦੀ ਰੀਤ ਸੀ। ਜਦੋਂ ਵੱਡਾ ਹੋਇਆ ਸਭ ਤੋਂ ਪਹਿਲਾਂ ਮੈਂ ਬੁਲਟ ਲੈਣਾ, ਤੇ ਹੁਣ ਉਹ ਬੁਲਟ ਕੱਲ ਨੂੰ ਤੁਹਾਨੂੰ ਗਰਾਊਂਡ ਵਿੱਚ ਖੜੇ ਦਿਸਣਗੇ, ਤੇ ਸੈਮੀ ਫਾਈਨਲ ਤੋਂ ਪਹਿਲਾਂ ਉਹਦੇ 2 ਮਾਲਕ ਹੋਣਗੇ। ਫਾਈਨਲ ਤੋਂ ਪਹਿਲਾਂ 2 ਮਾਲਕ ਹੋਣਗੇ ਉਹਨਾਂ ਮੋਟਰਸਾਈਕਲਾਂ ਦੇ, ਉਹ ਤੁਸੀਂ ਘਰ ਨੂੰ ਲੈ ਕੇ ਆਉਣੇ ਆ। ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਛਾਪ ਛੱਡਣ ਵਾਲਾ ਕੰਮ ਹੈ ਕਿ ਜਿਹੜਾ ਪਹਿਲੀ ਵਾਰੀ ਹੋਇਆ। ਬਾਕੀ ਜੀ ਆਪਾਂ ਮੈਚਾਂ ਦੀ ਗੱਲ ਕਰਦੇ ਹਾਂ, ਮੈਚ ਟੀਮਾਂ ਐਤਕੀ 6 ਦੀ ਬਜਾਏ 7 ਆ, ਜਿਹਦੇ ਵਿਚ ਵੈਨਕੂਵਰ ਦੇ ਵਿਚੋਂ 2 ਟੀਮਾਂ ਆ, ਇੱਕ ਸਾਡੀ ਅੰਟਾਰੀਓ ਦੀ ਆ, US ਦੀ, ਕੈਨੇਡਾ ਦੀ ਤੇ ਇੰਡੀਆ ਇੰਗਲੈਂਡ ਤੇ ਇੰਡੀਆ, ਤੇ 2 21 ਸਾਲ ਦੀਆਂ, ਇੱਕ US ਦੀ ਤੇ ਇੱਕ ਸਾਡੇ ਕੈਨੇਡਾ ਦੀ ਟੀਮ ਹੋਣੀ ਆ, ਜਿਹਦੇ ਵਿਚੋਂ ਸਭ ਤੋਂ ਪਹਿਲਾ ਮੈਚ ਕੈਨੇਡਾ ਈਸਟ ਵਰਸਸ ਟੀਮ BC ਦਾ ਹੋਣਾ ਜੀ, ਤੇ ਦੂਸਰਾ ਹੈਗਾ ਕੈਨੇਡਾ ਵੈਸਟ ਵਰਸਸ ਇੰਡੀਆ, ਤੀਸਰਾ ਮੈਚ ਹੋਊਗਾ ਜੀ ਪਾਕਿਸਤਾਨ ਵਰਸਸ ਇੰਗਲੈਂਡ। ਸੋ
ਚੌਥਾ ਮੈਚ ਵੀ
ਜਿਹੜਾ, ਸੋਰੀ ਜੀ ਇਹਦੇ ਚ ਇੱਕ ਮਿਸਟੇਕ ਕਰ ਗਿਆ ਜੀ ਮੈਂ, ਇਹ ਪੂਲ ਏ ਹੈਗਾ ਕੈਨੇਡਾ, ਪੂਲ ਏ ਦੇ ਵਿਚ ਕੈਨੇਡਾ ਈਸਟ, ਕੈਨੇਡਾ ਵੈਸਟ ਤੇ ਪਾਕਿਸਤਾਨ ਹੈ ਜੀ,
ਪਾਕਿਸਤਾਨ 22 ਦਾ,
ਪਾਕਿਸਤਾਨ 22 ਦੇ ਵਿਚ ਆ। ਪੂਲ ਬੀ ਦੇ ਵਿਚ ਟੀਮ BC, ਏਸ਼ੀਆ, ਇੰਗਲੈਂਡ ਤੇ US ਹੋਊਗਾ ਜੀ। ਉਸ ਤੋਂ ਬਾਅਦ ਜਿਹੜਾ ਪਹਿਲਾ ਮੈਚ ਪਿਆ ਜੀ, ਉੱਥੇ ਮੈਂ ਪਹਿਲਾਂ ਮਿਸਟੇਕ ਕਰ ਲਿਆ, ਉਹਦੇ ਲਈ ਮਾਫੀ ਦਾ ਜਾ ਚੁੱਕਿਆ ਮੈਂ। ਪਹਿਲਾ ਮੈਚ ਹੋਊਗਾ ਇੰਡੀਆ ਵਰਸਸ ਟੀਮ BC।
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 6472954600 647-295-4600. HK Tire Center.
ਮਾਫੀ ਚਾਹੁੰਦੇ ਹਾਂ ਜੀ, ਲਾਈਨ ਜਿਹੜੀ ਸੀਗੀ ਉਹ ਡਿਸਕਨੈਕਟ ਹੋਈ ਸੀ, ਅਸੀਂ ਟੀਮਾਂ ਬਾਰੇ ਦੱਸੇ ਹੋਏ ਜ਼ਿਕਰ ਕਰ ਰਹੇ ਸੀ। ਹਾਂਜੀ
ਹਾਂਜੀ, ਅਸੀਂ ਮਾਫੀ ਚਾਹੁੰਦੇ ਹਾਂ ਕਿ ਕਿਸੇ ਹੋਰ ਸੱਜਣ ਦਾ ਫੋਨ ਵਿੱਚ ਵੱਜਣ ਕਰਕੇ ਮੈਸੇਜ ਤੇ ਜਾਣ ਤੋਂ ਪਹਿਲਾਂ ਫੋਨ ਕੱਟਿਆ ਗਿਆ ਸੀ। ਜਿਸ ਤਰ੍ਹਾਂ ਮੈਂ ਦੱਸਿਆ ਕਿ ਸਾਡਾ ਪਹਿਲਾ ਮੈਚ ਪਰੇਡ ਤੋਂ ਬਾਅਦ ਜਿਹੜਾ ਸ਼ੁਰੂ ਹੋਣਾ ਇੰਡੀਆ ਵਰਸਸ ਟੀਮ BC ਦਾ ਹੋਣਾ ਜੀ, ਦੂਸਰਾ ਮੈਚ ਹੋਣਾ ਜੀ ਕੈਨੇਡਾ ਈਸਟ ਵੈਸਟ ਵਰਸਸ ਕੈਨੇਡਾ ਵੈਸਟ, ਤੀਸਰਾ US ਵਰਸਸ ਇੰਗਲੈਂਡ, ਜਿਹੜਾ ਸਾਡਾ ਚੌਥਾ ਮੈਚ ਹੋਣਾ ਜੀ, ਚੌਥਾ ਮੈਚ ਹੋਊਗਾ ਜੀ ਸਾਡਾ ਪਾਕਿਸਤਾਨ ਵਰਸਸ ਰਨਰ ਅਪ ਮੈਚ 2। ਇਸ ਤਰ੍ਹਾਂ ਸਾਡੇ ਮੈਚ ਕੰਟੀਨਿਊਸ ਚੱਲਦੇ ਜਾਣਗੇ, ਉਸ ਤੋਂ ਬਾਅਦ ਸੈਮੀਫਾਈਨਲ,
ਔਰ ਸੈਮੀਫਾਈਨਲ ਤੋਂ ਪਹਿਲਾਂ ਜਿਹੜਾ ਹੈਗਾ ਜੀ ਸੈਮੀਫਾਈਨਲ ਜਦੋਂ ਸ਼ੁਰੂ ਹੋਣੇ ਨੇ, ਲੀਗ ਮੈਚ ਜਦੋਂ ਖਤਮ ਹੋਣੇ ਨੇ, ਉਹਦੇ ਵਿਚ ਜਿਹੜਾ ਕੈਨੇਡਾ ਅਤੇ ਅਮੈਰੀਕਾ ਦਾ ਮੈਚ ਹੋਣਾ ਜੀ U21, ਜਿਹੜੇ ਕਿ ਅਮੈਰੀਕਨ ਬੋਰਨ ਤੇ ਕੈਨੇਡੀਅਨ ਬੋਰਨ ਖਿਡਾਰੀਆਂ ਦੇ ਵਿਚਕਾਰ ਇਹ ਮੈਚ ਜਿਹੜਾ ਜੀ ਉਹ ਖੇਡੇ ਜਾਣਾ। ਔਰ ਜਿਵੇਂ ਆਮ ਤੌਰ ਤੇ ਹੁੰਦਾ ਕਿ ਜਦੋਂ ਇੱਕ ਪੂਲ ਦੇ ਵਿਚ 3 ਟੀਮਾਂ ਹੋਣ ਤੇ ਦੂਜੇ ਪੂਲ ਦੇ ਵਿਚ 4 ਟੀਮਾਂ ਹੋਣ, ਤੇ ਜਿਹਦੇ ਪੂਲ ਦੇ ਵਿਚ 4 ਟੀਮਾਂ ਤੇ ਉੱਥੇ ਨੌਕ ਆਊਟ ਮੈਚ ਜਿਹੜੇ ਆ ਕਰਵਾ ਦਿੱਤੇ ਜਾਂਦੇ ਆ, ਪਰੰਤੂ ਇੱਥੇ ਨਹੀਂ ਹੋਏਗਾ। ਇੱਥੇ ਜਿਹੜੇ ਨੇ ਉਹ ਜਿਹੜੀ ਜਿੱਤੀ ਟੀਮ ਆ ਉਹ ਹਾਰੀ ਦੇ ਨਾਲ ਖੇਡੇਗੀ, ਹਰ ਟੀਮ ਨੂੰ ਜਿਹੜੇ ਆ ਜੀ 2-2 ਚਾਂਸ ਜਿਹੜੇ ਆ ਉਹ ਮਿਲਣਗੇ। ਉਹਦੇ ਨਾਲ ਸਾਡੇ 2 ਮੈਚ ਦੇ ਦਰਸ਼ਕਾਂ ਨੂੰ ਵੱਧ ਦੇਖਣ ਨੂੰ ਮਿਲਣਗੇ। 11 ਵਜੇ ਐਗਜੈਕਟਲੀ ਟੂਰਨਾਮੈਂਟ ਜਿਹੜਾ ਪਹਿਲਾ ਮੈਚ ਸ਼ੁਰੂ ਆ, ਅਸਲ ਟੂਰਨਾਮੈਂਟ ਜਿਹੜਾ ਜੀ ਉਹ 10 ਵਜੇ ਜਿਹੜੀ ਓਪਨਿੰਗ ਸੈਰਾਮਨੀ ਸ਼ੁਰੂ ਹੋਣੀ ਆ, ਔਰ ਉਹ 45 ਮਿੰਟ ਦਾ ਸਾਡਾ ਜਿਹੜਾ ਜੀ ਉਹ ਸ਼ੈਡਿਊਲ ਆ। 45 ਮਿੰਟਾਂ ਤੋਂ ਬਾਅਦ 15 ਮਿੰਟ ਜਿਹੜੇ ਆ ਜੀ ਉਹ ਜਿੱਥੇ ਨੈਸ਼ਨਲ ਐਂਥਮ ਤੇ ਬਾਕੀ ਦਾ ਸਾਰਾ ਸੈਰਾਮਨੀਜ਼ ਹੋਣੀਆਂ ਨੇ, ਔਰ ਮੀਨ ਵਾਇਲ ਜਿਹੜੀ ਆ ਪਹਿਲਾ ਮੈਚ ਹੈ ਜੀ ਉਹ ਟੀਮਾਂ ਜਿਹੜੀਆਂ ਤਿਆਰ ਹੋ ਕੇ ਗਰਾਊਂਡ ਦੇ ਵਿੱਚ ਆ ਜਾਣੀਆਂ। ਸੋ 11 ਵਜੇ ਐਗਜੈਕਟਲੀ ਮੈਚ ਜਿਹੜਾ ਜੀ ਉਹ ਸ਼ੁਰੂ ਹੋ ਜਾਣਾ। ਕਿਹੜੇ ਕਿਹੜੇ ਖਿਡਾਰੀ ਖੇਡ ਰਹੇ ਨੇ ਉਹਦੀਆਂ ਨਿਰੰਤਰ ਜਿਹੜੀਆਂ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਪੋਸਟ ਦੇਖ ਸਕਦੇ ਹੋ। ਇਹ ਤਾਂ ਹੋ ਸਕਦਾ ਹੈ ਵੀ ਭਾਈ ਕਿਸੇ ਟੀਮ ਦੇ ਵਿੱਚ ਖਿਡਾਰੀ ਦੀ ਫੋਟੋ ਲੱਗੀ ਹੋਵੇ ਤੇ ਸਵੇਰੇ ਤੁਸੀਂ ਦੇਖੋ ਵੀ ਉਹ ਦੂਜੀ ਟੀਮ ਨਾਲ ਖੇਡਦਾ, ਕਿਉਂਕਿ 12-12 ਖਿਡਾਰੀ ਨੇ। ਟੀਮਾਂ ਨੂੰ ਬੈਲੈਂਸ ਬਣਾਉਣ ਦੇ ਲਈ ਜਦੋਂ ਫੈਡਰੇਸ਼ਨ ਜਿਹੜੀ ਆ ਉਹ ਇੰਪਲੀਮੈਂਟ ਹੁੰਦੀ ਆ, ਉੱਥੇ ਵੀ ਕੋਸ਼ਿਸ਼ ਹੁੰਦੀ ਆ ਵੀ ਜੇ ਕਿਤੇ ਇੱਕ ਟੀਮ ਬਾਹਲੀ ਜ਼ਿਆਦਾ ਤਕੜੀ ਆ ਤੇ ਉਹਦੇ ਵਿੱਚੋਂ ਖਿਡਾਰੀ ਸ਼ਫਲ ਕਰਕੇ ਦੂਜੇ ਪਾਸੇ ਕਰਤਾ ਜਾਵੇ। ਸੋ ਟੀਮ ਬੈਲੈਂਸ ਟੀਮਾਂ ਨੇ ਸਾਰੀਆਂ। ਜਿਹੜੀ ਅਮਰੀਕਾ ਦੀ ਟੀਮ ਆ ਉਹਦੀ ਲਿਸਟ 15 ਮਿੰਟ ਪਹਿਲਾਂ ਸਾਰੀ ਫਾਈਨਲ ਹੋਈ ਆ, ਔਰ ਹੁਣ ਤੋਂ 15-20 ਮਿੰਟ ਬਾਅਦ ਉਹਦੀ ਪੋਸਟ ਜਿਹੜੀ ਆ ਜੀ ਉਹ ਪੈ ਜਾਣੀ ਆ ਸੋਸ਼ਲ ਮੀਡੀਆ ਤੇ। ਖਿਡਾਰੀ ਜਿਹੜੇ ਨੇ ਜੀ ਉਹ ਆਲ ਓਵਰ ਦਾ ਵਰਲਡ ਇੱਥੇ ਪਹੁੰਚੇ ਹੋਏ ਨੇ। ਇੰਗਲੈਂਡ ਵਾਲਿਆਂ ਦੇ 6 ਵੀਜ਼ੇ ਅੱਜ ਸਵੇਰੇ ਇੰਗਲੈਂਡ ਦੇ ਟਾਈਮ ਜਦੋਂ ਇੱਥੇ ਆਪਣੇ ਉਦੋਂ 5:00 ਸੀ ਉਦੋਂ ਅੰਬੈਸੀ ਤੋਂ ਚੈੱਕ ਹੋਏ ਤੇ ਹੁਣ ਉਹ ਫਲਾਈਟ ਦੇ ਵਿੱਚ ਬੈਠੇ ਨੇ। ਇੱਕ ਫਲਾਈਟ ਜਿਹੜੀ ਆ 6:45 ਤੇ ਲੱਗਣੀ ਆ ਜੀ, ਤੇ ਦੂਜੀ ਫਲਾਈਟ ਉਹਨਾਂ ਦੀ 8:45 ਤੇ ਲੱਗਣੀ ਆ, ਵਲੈਦੀਏ ਵੀ ਆ ਗਿਆ। ਹੁਣ ਤੁਸੀਂ ਸਰ ਪਹੁੰਚਣਾ ਲੰਡਨ ਦੇ ਵਿੱਚ, ਟਿਕਟਾਂ ਜਿਹੜੀਆਂ ਆ ਜੇ ਇੱਥੋਂ ਫੜ ਲਓ ਚੰਗੀ ਗੱਲ ਆ, ਜੇ 4:30-5 ਵੱਜ ਗਿਆ ਫਿਰ ਇੱਥੋਂ ਤੁਸੀਂ ਫਿਕਰ ਨਾ ਕਰਿਓ, ਇੱਥੋਂ ਫੜਿਓ ਨਾ, ਫਿਰ ਤੁਸੀਂ ਸਿੱਧੇ ਸਵੇਰ ਤੋਂ ਗੱਡੀ ਭਜਾਇਓ ਤੇ ਲੰਡਨ ਆ ਜਾਓ। ਉੱਥੇ ਬਾਕਸ ਆਫਿਸ ਤੋਂ ਵੀ ਸੇਮ ਪ੍ਰਾਈਸ ਦੇ ਉੱਪਰ ਟਿਕਟਾਂ ਜਿਹੜੀਆਂ ਨੇ ਉਹ ਅਵੇਲੇਬਲ ਹੋਣੀਆਂ ਨੇ। ਸੋ ਬਰਾੜ ਸਾਹਿਬ ਵੀ ਨਾਲ ਨੇ ਭਾਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
ਸਤਿਕਾਲ ਜੀ, ਧੰਨਵਾਦ। ਜੱਸੀ ਜੀ ਨੇ ਗਲਤੀ ਨਾਲ ਕਹਿਤਾ ਵੀ ਸਰੋਤਿਆਂ ਵਾਸਤੇ ਵੀ ਨਾਮ ਰੱਖੇ ਜਾਣਗੇ, ਕਹਿਣਾ ਦਰਸ਼ਕਾਂ ਦੇ ਸਿਰ ਦੀ, ਮੈਨੂੰ ਤਾਂ ਚਾਅ ਹੀ ਬੜਾ ਚੜ ਗਿਆ ਵੀ ਸਾਡੇ ਸਰੋਤਿਆਂ ਵਾਸਤੇ ਵੀ ਨਾਮ ਰੱਖੇ ਆ।
ਆ ਜਾ, ਸਰੋਤਿਆਂ ਨੇ ਉੱਥੇ ਆਉਣਾ ਜੀ, ਗੱਲ ਤੇ ਵੀ ਹੁਣ ਤੁਸੀਂ ਕਈ ਦਿਨਾਂ ਤੋਂ ਗੱਡੀ ਨੀ ਸੀ ਚਲਾਉਂਦੇ ਕਿ ਮਾੜਾ ਮੋਟਾ ਤਰੱਕੇ ਸੀਗੇ, ਹੁਣ ਕੱਲ ਨੂੰ ਤਾਂ ਤੁਸੀਂ ਵੀ ਉੱਥੇ ਪਹੁੰਚ ਰਹੇ ਹੋ।
ਮੈਂ ਕਿਹਾ ਜੀ ਆਪਾਂ ਤਾਂ ਪੂਰੇ ਕਾਇਮ ਰਹਿਣਾ ਜੀ, ਕੋਈ ਗੱਲ ਨੀ,
ਜ਼ਰੂਰ ਆਵਾਂਗੇ।
ਧੰਨਵਾਦ ਤੁਹਾਡਾ ਬਹੁਤ ਬਹੁਤ, ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੀ ਜਿਹੜੇ ਬੈਠੇ ਨੇ ਨਾਲ ਤੁਹਾਡੇ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਔਰ ਬਰਾੜ ਸਾਹਿਬ, ਸੁਨੇਹਾ ਤੁਸੀਂ ਦੇਈ ਚੱਲਿਓ ਹੁਣ, ਅਸੀਂ ਜਿਹੜੇ ਹੋਰ, ਕਿਉਂਕਿ ਜਿੰਨਾ ਚਿਰ ਅਸੀਂ ਰੇਡੀਓ ਤੇ ਰਹੇ ਹਾਂ ਤਕਰੀਬਨ 18 ਕਾਲਾਂ, ਕਿਉਂਕਿ ਜਦੋਂ ਜੱਸੀ ਵਾਲੇ ਫੋਨ ਤੇ ਆਉਂਦੀ ਆ ਤੇ ਉਹ ਗਲ ਘੁੱਟ ਦਿੰਦੇ ਆ ਵੀ ਕਿਤੇ ਰਿੰਗ ਜਿਹੜੀ ਆ ਏਅਰ ਤੇ ਨਾ ਜਾਵੇ, ਜਦੋਂ ਮੇਰੇ ਆਉਂਦੀ ਆ ਤੇ ਮੈਂ ਗਲ ਘੁੱਟ ਦਿੰਦਾ। ਸੋ ਬਾਕੀ ਗੱਲਾਂ ਪਤਾ, ਔਰ ਬਹੁਤ ਬਹੁਤ ਧੰਨਵਾਦ ਜੀ।
ਧੰਨਵਾਦ ਜੀ।
ਔਰ ਆਰਫਾ ਜੀ ਨੂੰ, ਉਹਨਾਂ ਦੇ 5 ਦਰਸ਼ਕ ਆਉਣੇ ਸੀਗੇ ਜੀ, ਉਹਨਾਂ ਨੂੰ ਕਹਿ ਦਿਓ ਵੀ ਉਹਨਾਂ ਦੇ ਪਾਸਿਸ ਮੇਰੇ ਕੋਲ ਨੇ ਤੇ ਉਹ ਮੈਨੂੰ ਫੋਨ ਕਰਕੇ ਤੇ ਪਾਸ ਚੱਕ ਲੈਣ ਜੀ।
ਬਿਲਕੁਲ ਜੀ, ਬਿਲਕੁਲ, ਧੰਨਵਾਦ ਦੋਸਤੋ। ਵੈਸੇ ਤਾਂ ਸਾਰਿਆਂ ਨੂੰ ਤੁਹਾਨੂੰ ਨੰਬਰ ਪਤਾ ਹੀ ਆ ਰਾਣਾ ਜੀ ਦਾ, 905-915-84-84 ਤੇ ਕਾਲ ਕਰ ਲਿਓ। ਬਾਕੀ ਜੀ ਸਰੋਤੇ, ਤੁਹਾਨੂੰ ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਰਾਣਾ ਜੀ ਨੇ ਚੰਗੀਆਂ ਅਨਾਊਂਸਮੈਂਟ ਕਰਤੀਆਂ ਨੇ, ਆਪਾਂ ਅੱਜ ਦੇ ਪ੍ਰੋਗਰਾਮ ਦੀ ਜਿਵੇਂ ਕਹਿੰਦੇ ਬਕਾਇਦਾ ਜਿਹੜੀ ਸ਼ੁਰੂਆਤ ਕਰਦੇ ਆ। ਕੱਲ ਆਪਾਂ ਗੱਲਬਾਤ ਅੱਧ ਵਿਚਾਲੇ ਛੱਡੀ ਸੀ, ਆਪਾਂ ਅੱਜ ਉਹਨੂੰ ਥੋੜਾ ਜਿਹਾ ਸਿਰੇ ਲਾਉਣ ਦੀ ਕੋਸ਼ਿਸ਼ ਕਰਾਂਗੇ। ਕੱਲ ਗੱਲ ਚੱਲਦੀ ਸੀ ਬਈ ਮਨੁੱਖ ਦਾ ਖਾਣਾ ਪੀਣਾ, ਆਹਾਰ ਜਿਹਨੂੰ ਕਹਿੰਦੇ ਆ, ਆਹਾਰ ਤੇ ਮਤਲਬ ਉਹਦਾ ਜਿਹੜਾ ਹੈਗਾ ਵਿਵਹਾਰ, ਉਹ ਕਿਹੋ ਜਿਹਾ ਹੋਣਾ ਚਾਹੀਦਾ, ਖਾਣਾ ਪਾਣੀ ਕਿਹੋ ਜਿਹਾ ਹੋਣਾ ਚਾਹੀਦਾ, ਉਹਦਾ ਮਾਨਸਿਕ ਜਿਹੜਾ ਹੈਗਾ ਸੰਤੁਲਨ ਕਿਵੇਂ ਰਹਿ ਸਕਦਾ। ਤੁਸੀਂ ਕਹੋਗੇ ਜੀ ਸਾਰੇ ਮਾਨਸਿਕ ਤੌਰ ਤੇ ਸੰਤੁਲਿਤ ਹੀ ਨੇ, ਨਹੀਂ ਇਹ ਜੀ ਨਹੀਂ, ਪੂਰੀ ਤਰ੍ਹਾਂ ਤੁਸੀਂ ਵੀ ਨਹੀਂ ਠੀਕ ਤੇ ਪੂਰੀ ਤਰ੍ਹਾਂ ਮੈਂ ਵੀ ਨਹੀਂ ਠੀਕ। ਗੱਲ ਇਹ ਆ ਬਈ ਇਹ ਗੱਲ ਆਪਾਂ ਬਾਰ ਬਾਰ ਕਰਦੇ ਆ, ਕਰਨੀ ਪੈਂਦੀ ਆ ਬਾਰ ਬਾਰ, ਕਿਉਂਕਿ ਇਹ ਜਿਹੜਾ ਸਰੀਰ ਆ ਨਾ, ਸਰੀਰ ਨੇ ਚੱਲਣਾ ਹੀ ਤਾਂ ਹੈ ਜੇ ਇਹਦੇ ਵਿੱਚ ਇਨਪੁੱਟ ਆ, ਮਸ਼ੀਨਰੀ ਆ ਨਾ, ਮਸ਼ੀਨਰੀ ਜੇ ਤੁਸੀਂ ਫਿਊਲ ਨਹੀਂ ਪਾਓਗੇ ਤਾਂ ਮਸ਼ੀਨਰੀ ਨੇ ਆਊਟਪੁੱਟ ਨਹੀਂ ਦੇਣੀ, ਇਨਪੁੱਟ ਦੇ ਆਸਰੇ ਖੜਾ ਸਾਰਾ ਕੁਝ। ਤੇ ਇਨਪੁੱਟ ਦੀ ਜਦੋਂ ਗੱਲ ਕਰਦੇ ਆ, ਚਲਾਉਣ ਵਾਲੀਆਂ ਚੀਜ਼ਾਂ ਸਰੀਰ ਨੂੰ, ਮੂੰਹ ਰਾਹੀਂ ਅੰਦਰ ਕੁਝ ਜਾਣਾ, ਸਾਹ ਰਾਹੀਂ ਆਕਸੀਜਨ ਜਾਣੀ, ਤੇ ਫਿਰ ਇਹ ਤਾਂ ਬਹੁਤ ਜ਼ਰੂਰੀ ਨੇ, ਚਲੋ ਚੱਲਦੀ ਫਿਰਦੀ ਮਸ਼ੀਨਰੀ, ਬਾਕੀ ਕੰਨਾਂ ਰਾਹੀਂ ਤੇ ਅੱਖਾਂ ਰਾਹੀਂ ਜਿਹੜਾ ਕੁਝ ਅਸੀਂ ਦੇਖਦੇ ਆ ਤੇ ਜਿਹੜਾ ਕੁਝ ਸੁਣਦੇ ਆ, ਹਨਾ, ਉਹਦੇ ਨਾਲ ਸਾਡੇ ਵਿਚਾਰਾਂ ਤੇ ਅਸਰ ਪੈਂਦਾ। ਆਪਾਂ ਕੱਲ ਦਾ ਕੰਮ ਕੇਂਦਰਿਤ ਰੱਖਿਆ ਹੋਇਆ ਜਿਹੜਾ ਮੂੰਹ ਰਾਹੀਂ ਅੰਦਰ ਜਾਂਦਾ, ਤੇ ਮਾਹਰ ਸੱਜਣ ਆਏ ਨੀ ਵੀ ਉਹਨਾਂ ਕੋਲ ਕੋਈ ਡਿਗਰੀਆਂ ਨੇ, ਮਾਹਰ ਸੱਜਣ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਤਜਰਬੇ ਕੀਤੇ ਹੋਏ ਨੇ। ਤੇ ਮੈਂ ਕੱਲ ਤੁਹਾਨੂੰ ਉਦਾਹਰਣ ਦਿੱਤੀ ਸੀ ਰਾਜਪਾਲ ਮਖਣੀ ਜੀ, ਇਹ ਨਾ ਜਿਹੜੇ ਇਨਸਾਨ ਸੀ, ਮੈਂ ਤਾਂ ਆਪ ਇਹਨਾਂ ਨੂੰ ਕਿਉਂਕਿ ਵੀਡੀਓ ਵਗੈਰਾ ਦੇਖਦੇ ਰਹੀਦਾ, ਇਧਰੋਂ ਉਧਰੋਂ ਮੈਨੂੰ ਜਾਣਕਾਰੀ ਹਾਸਲ ਹੋਈ ਸੀ, ਤੇ ਮੈਂ ਕਿਹਾ ਕਿਉਂ ਨਾ ਆਪਣੇ ਸਰੋਤਿਆਂ ਨਾਲ ਜਿਹੜੀ ਹੈਗੀ ਇਹਨਾਂ ਦੀ ਜਾਣਕਾਰੀ ਸਾਂਝੀ ਕੀਤੀ ਜਾਵੇ। ਕਹਿੰਦੇ ਜੀ ਇਹਨਾਂ ਨੂੰ ਉਧਰੰਗ ਵੀ ਹੋ ਗਿਆ ਸੀ, ਇਹਨਾਂ ਨੂੰ ਡਾਇਬਿਟੀਜ਼ ਸੀ, ਭਾਰ ਵੀ ਬਹੁਤ ਜ਼ਿਆਦਾ ਸੀ ਇਹਨਾਂ ਦਾ, ਤੇ ਇਹਨਾਂ ਨੇ ਆਪਣੇ ਆਪ ਨੂੰ ਠੀਕ ਕੀਤਾ। ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਇਹਨਾਂ ਦੇ ਨਾਲ, ਆਈ ਮੀਨ ਇਹਨਾਂ ਦੀ ਆਡੀਓ ਜਾਂ ਵੀਡੀਓ ਜਿਹੜੀ ਦਿਖਾਉਣੀ ਆ, ਉਹ ਇਹ ਹੈ ਵੀ ਮਨੁੱਖ ਦੀਆਂ ਬਿਮਾਰੀਆਂ ਜਿਹੜੀਆਂ ਸਾਰੀਆਂ ਢਿੱਡ ਤੋਂ ਸ਼ੁਰੂ ਹੁੰਦੀਆਂ ਨੇ, ਖਾਣ ਪੀਣ ਤੋਂ ਸ਼ੁਰੂ ਹੁੰਦੀਆਂ ਨੇ, ਸਵਾਦਾਂ ਤੋਂ ਸ਼ੁਰੂ ਹੁੰਦੀਆਂ ਨੇ, ਤੇ ਬਹੁਤੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਨੂੰ ਵੀ ਰਿਵਰਸ ਕੀਤਾ ਜਾ ਸਕਦਾ। ਤੁਸੀਂ ਡਰਿਓ ਨਾ, ਬਸ ਗੱਲਬਾਤ ਇਹਨਾਂ ਦੀ ਤੁਸੀਂ ਧਿਆਨ ਨਾਲ ਸੁਣਿਓ। ਆਪਾਂ ਇਹਨਾਂ ਦੀ ਆਪਾਂ ਥੋੜੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਫਿਰ ਗੱਲਬਾਤ ਇਹਨਾਂ ਦੀ ਸ਼ੁਰੂਆਤ ਗੱਲਬਾਤ ਦੀ ਸ਼ੁਰੂਆਤ ਕਰਦੇ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਖੁਸ਼ਖਬਰੀ, ਜੇ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਕਰਵਾਉਣੀ ਹੈ, ਉਹਦੇ ਵਿੱਚ ਵਧੀਆ ਕਿਚਨ ਲਗਵਾਉਣੀ ਚਾਹੁੰਦੇ ਹੋ, ਕਸਟਮ ਬਿਲਡ ਘਰ ਬਣਵਾ ਰਹੇ ਹੋ, ਉਹਦੇ ਵਿੱਚ ਕਹਿੰਦੀ ਕਹਾਉਂ ਦੀ ਕਿਚਨ ਤੁਹਾਨੂੰ ਚਾਹੀਦੀ ਹੈ, ਵਾਸ਼ ਨੂੰ ਰੈਨੋਵੇਟ ਕਰ ਰਹੇ ਹੋ, ਉਹਦੇ ਵਿੱਚ ਵੈਨਿਟੀ ਚਾਹੀਦੀਆਂ ਨੇ, ਵਾਲ ਯੂਨਿਟ ਚਾਹੀਦੀਆਂ ਨੇ, ਗੱਲ ਕੀ ਕਿ ਹਰ ਤਰ੍ਹਾਂ ਦੀ ਵਧੀਆ ਕਿਚਨ ਕੈਬਨਟਸ ਬਣਾਉਣ ਵਾਸਤੇ ਔਰਾ ਕਿਚਨ ਕੈਬਨਟ ਦਾ ਨਾਂ ਚੇਤੇ ਰੱਖੋ। ਜਾਣਕਾਰੀ ਲਈ 905-673-2872 ਤੇ ਸੰਪਰਕ ਕਰੋ। 905-673-2872 ਔਰਾ ਕਿਚਨ ਕੈਬਨਟ। ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-8154 6473-388-8154 ਤੇ ਸੰਪਰਕ ਕਰੋ। ਪੱਪੂ ਹਲਵਾਈ। ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ।
ਤਾਂ ਸਿਹਤ ਦੀ ਗੱਲ ਜਿਹੜੀ ਹਰ ਮੰਗਲਵਾਰ ਆਪਾਂ ਕਰਦੇ ਹਾਂ, ਉਸੇ ਨੂੰ ਅੱਗੇ ਵਧਾਉਂਦੇ ਹਾਂ। ਤੋ ਹਰੇਕ ਬਿਮਾਰੀ ਜਿਹੜੀ ਉਹ ਰਿਵਰਸਿਬਲ ਹੈ। ਮੋਟਾਪਾ ਮਤਲਬ ਕਬਜ਼ੀ ਤੋਂ ਲੈ ਕੇ ਕੈਂਸਰ ਤੱਕ ਹਰੇਕ ਬਿਮਾਰੀ ਰਿਵਰਸ ਹੋ ਸਕਦੀ ਹੈ, ਬਸ਼ਰਤੇ ਇਹ ਕਿ ਆਪਾਂ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਡੈਮੇਜ ਨਾ ਕਰ ਚੁੱਕੇ ਹੋਈਏ। ਫਿਰ ਵੀ ਬਹੁਤ ਦੂਰ ਤੱਕ ਜੇ ਡੈਮੇਜ ਹੋਈ ਹੋਈ ਹੈ ਤਾਂ ਉਹ ਰਿਵਰਸਿਬਲ ਹੈ, ਇਹ ਚੀਜ਼ ਦਾ ਤੁਸੀਂ ਯਕੀਨ ਰੱਖੋ। ਤੇ ਜੇ ਅਸੀਂ ਕੁਛ ਗੱਲਾਂ ਦਾ ਪਹਿਲਾਂ ਹੀ ਧਿਆਨ ਰੱਖ ਲਈਏ ਤਾਂ ਸਾਨੂੰ ਬਿਮਾਰੀ ਲੱਗ ਹੀ ਨਹੀਂ ਸਕਦੀ, ਅਸੀਂ ਸਿਹਤਯਾਬ ਰਹਾਂਗੇ। ਪਰ ਜੇ ਅਸੀਂ ਅਣਗੌਲਾ ਕਰਦੇ ਹਾਂ ਚੀਜ਼ਾਂ ਨੂੰ ਤਾਂ ਫਿਰ ਇਹ ਗਾਰੰਟਿਡ ਹੈ ਕਿ ਸਾਨੂੰ ਬਿਮਾਰੀਆਂ ਜਿਹੜੀਆਂ ਉਹ ਲੱਗਣਗੀਆਂ ਹੀ ਲੱਗਣਗੀਆਂ। ਤੋ ਕਿਸੇ ਵੀ ਬਿਮਾਰੀ ਨੂੰ ਰਿਵਰਸ ਕਰਨ ਵਾਸਤੇ ਦੋ ਚੀਜ਼ਾਂ ਦੀ ਲੋੜ ਹੈ, ਨੌਲੇਜ ਤੇ ਡਿਸਿਪਲਿਨ। ਮਤਲਬ ਬਹੁਤ ਸਾਰੇ ਮੇਰੇ ਭੈਣ ਭਰਾ ਇਹੀ ਸਵਾਲ ਕਰਦੇ ਨੇ, ਇੱਕ ਡਾਇਟ ਪਲਾਨ ਦੇ ਦਿਓ, ਬਸ ਇੱਕ ਡਾਇਟ ਪਲਾਨ ਦੇ ਦਿਓ। ਇੱਕ ਡਾਇਟ ਪਲਾਨ ਨਾਲ ਕੁਛ ਹੋਣ ਜਾਣ ਵਾਲਾ ਨਹੀਂ ਹੈ। ਠੀਕ ਹੈ, ਫੂਡ ਦਾ ਬਹੁਤ ਬੜਾ ਅਸਰ ਹੈ ਸਾਰੀ ਤੁਹਾਡੇ ਰਿਵਰਸਲ ਦੇ ਵਿੱਚ, ਲੇਕਿਨ ਸਿਰਫ ਹੁਣ ਮੋਟਾਪੇ ਵਾਸਤੇ ਪੁੱਛਦੇ ਦੱਸੋ ਜੀ ਕੀ ਖਾਈਏ, ਬਈ ਮੋਟਾਪਾ ਖਾਣ ਨਾਲ ਨਹੀਂ ਘਟਣਾ, ਨਾ ਖਾਣ ਨਾਲ ਘਟੂਗਾ। ਪਰ ਇਹਦੇ ਵਿੱਚ ਵੀ ਜੇ ਆਪਾਂ ਫਾਸਟਿੰਗ ਕਰਦੇ ਹਾਂ, ਵਰਤ ਰੱਖਦੇ ਹਾਂ ਲੰਬੇ, ਉਹ ਉਹਨਾਂ ਦੇ ਆਪਣੇ ਡਿਜ਼ਾਸਟਰਸ ਰਿਜ਼ਲਟਸ ਨੇ। ਮਤਲਬ ਮੈਂ ਇਹ ਸਾਰੇ ਆਪਣੇ ਸਰੀਰ ਦੇ ਉੱਤੇ ਐਕਸਪੈਰੀਮੈਂਟ ਕੀਤੇ ਰਹੇ ਅਤੇ ਹੁਣ ਵੀ ਕਰ ਰਿਹਾ, ਔਰ ਜ਼ਰੂਰੀ ਨਹੀਂ ਕਿ ਸਾਰੇ ਐਕਸਪੈਰੀਮੈਂਟ ਜਿਹੜੇ ਨੇ ਉਹਨਾਂ ਦਾ ਤੁਹਾਨੂੰ ਸਹੀ ਰਿਜ਼ਲਟ ਹੀ ਮਿਲੇ। ਤੋ ਪਹਿਲਾਂ ਪੂਰਾ ਉਹਦੇ 'ਤੇ ਸ਼ੋਧ ਕਰਕੇ ਫਿਰ ਉਹਨੂੰ ਪ੍ਰੈਕਟੀਕਲੀ ਇੰਪਲੀਮੈਂਟ ਕਰਕੇ, ਤੋ ਫਾਸਟਿੰਗ ਦੇ ਬਹੁਤ ਸਾਰੇ ਬੈਨੀਫਿਟਸ ਹੈ ਅਤੇ ਬਹੁਤ ਸਾਰੇ ਆਫਟਰ ਇਫੈਕਟ ਨੁਕਸਾਨ ਵੀ ਨੇ, ਉਹਦੇ 'ਤੇ ਅਲੱਗ ਤੋਂ ਕਿਸੇ ਵੇਲੇ ਚਰਚਾ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਪਰ ਮੈਂ ਇਸ ਚੀਜ਼ 'ਤੇ ਹੈਰਾਨ ਹਾਂ ਕਿ ਮੈਨੂੰ ਕਿਸੇ ਨੇ ਵੀ ਇਹ ਨਹੀਂ ਪੁੱਛਿਆ ਕਿ ਵਰਕਆਊਟ ਕਿੰਨਾ ਕਰੀਏ, ਕਿਸੇ ਨੇ ਨਹੀਂ ਅਜੇ ਤੱਕ, ਮਤਲਬ ਨਾਟ ਈਵਨ ਅ ਸਿੰਗਲ ਪਰਸਨ। ਤੋ ਜਿਹੜੀਆਂ ਇਹ ਡਾਇਟਸ ਨੇ, ਅਲੱਗ ਅਲੱਗ ਡਾਇਟਸ ਨੇ, ਅੱਜ ਦੀ ਡੇਟ ਦੇ ਵਿੱਚ ਤੁਹਾਡੇ ਸੋਸ਼ਲ ਮੀਡੀਆ ਭਰਿਆ ਪਿਆ, ਡਾਇਟੀਸ਼ੀਅਨ ਇੰਨੇ ਨੇ ਪੈਸੇ ਲੈਂਦੇ ਨੇ ਤੁਹਾਨੂੰ ਡਾਇਟ ਦੱਸਣ ਦੇ, ਇੰਨਾ ਕੁਛ ਹੈਗਾ ਸਾਰਾ। ਇਸ ਕੋਈ ਵੀ ਡਾਇਟ ਜਿਹੜੀ ਹੈਗੀ ਹੈ ਇਹ ਸਹੀ ਨਹੀਂ ਹੈਗੀ। ਮਤਲਬ ਜੇ ਹੁਣ ਤੁਸੀਂ ਗੱਲ ਕਰੋ ਕੀਟੋ ਡਾਇਟ ਦੀ, ਆਪਾਂ ਗੱਲ ਕਰਦੇ ਹਾਂ ਜੀ, ਕੀਟੋ ਡਾਇਟ ਦੇ ਵਿੱਚ ਕੀ ਕਰਨਾ, ਤੁਸੀਂ ਕਾਰਬੋਹਾਈਡਰੇਟਸ ਜ਼ੀਰੋ ਕਰ ਦਿਓ ਜੀ, ਫੈਟ ਦੇ ਉੱਤੇ ਬਾਡੀ ਨੂੰ ਲਿਆਓ, ਥੋੜੇ ਪ੍ਰੋਟੀਨਸ ਲਿਆਓ। ਜੇ ਅਸੀਂ ਨਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਾਰਬੋਹਾਈਡਰੇਟ, ਪ੍ਰੋਟੀਨਸ, ਫੈਟਸ, ਬੇਸਿਕਲੀ ਇਹ ਸਾਰੇ ਜਿਹੜੇ ਸਟਰਕਚਰ ਨੇ, ਜਾਂ ਪੈਟਰੋਲ, ਡੀਜ਼ਲ ਜਾਂ ਗਲੂਕੋਸ, ਇਹ ਸਾਰੇ ਜਿਹੜੇ ਸਟਰਕਚਰਸ ਨੇ ਇਹ ਹਾਈਡਰੋਕਾਰਬਨ ਚੇਨਸ ਨੇ। ਸਰਲ ਭਾਸ਼ਾ ਦੇ ਵਿੱਚ ਸਮਝੀਏ ਤਾਂ ਇੱਕ ਕਾਰਬਨ ਦੇ ਚਾਰ ਹੱਥ ਨੇ, ਦੋ ਉੱਪਰ ਦੋ ਇਸ ਤਰ੍ਹਾਂ ਸਮਝ ਲਓ, ਚਾਰ ਸਮਝਣ ਵਾਸਤੇ, ਐਨਾਲੋਜੀ ਵਾਸਤੇ। ਤੋ ਜਿਹੜਾ ਹਾਈਡਰੋਜਨ ਹੈ ਉਹਦਾ ਇੱਕ ਹੱਥ ਹੈ, ਜਿਹੜਾ ਆਕਸੀਜਨ ਹੈ ਉਹਦੇ ਦੋ ਹੱਥ ਨੇ। ਇਹ ਇਹਨਾਂ ਨੂੰ ਕਿਸੇ ਦਾ ਹੱਥ ਫੜਨਾ ਪਊਗਾ, ਇਹ ਇਸ ਤਰ੍ਹਾਂ ਨਹੀਂ ਹੈ ਕਿ ਬਿਨਾਂ ਹੱਥ ਫੜੇ ਇਹ ਚੱਲ ਸਕਣ ਅੱਗੇ। ਹਾਈਡਰੋਕਾਰਬਨ ਚੇਨ ਹੈ, ਮਤਲਬ ਕਾਰਬਨ ਦੇ ਚਾਰਾਂ ਹੱਥਾਂ ਦੇ ਵਿੱਚ ਉਹਨੇ ਹਾਈਡਰੋਜਨ ਪਕੜੇ ਹੋਏ ਨੇ। ਜੇ ਇੱਕ ਕਾਰਬਨ ਨੇ ਚਾਰ ਹਾਈਡਰੋਜਨ ਪਕੜੇ ਨੇ, ਚਾਰ ਹੀ ਹੱਥ ਹੈ ਨਾ, ਹਾਈਡਰੋਜਨ ਦਾ ਇੱਕ ਇੱਕ ਹੱਥ ਹੈ, ਤਾਂ ਸੀ ਐਚ ਫੋਰ, ਸੀ ਕੱਲਾ, ਐਚ ਚਾਰ ਹੋ ਗਏ, ਇਹ ਹੋ ਗਿਆ ਮੀਥੇਨ ਗੈਸ, ਜਿਹਨੂੰ ਆਪਾਂ ਸੀ ਐਨ ਜੀ ਕੰਪਰੈਸ ਨੈਚੁਰਲ ਗੈਸ ਕਹਿ ਦਿੰਦੇ ਹਾਂ, ਮੀਥੇਨ ਗੈਸ ਹੋ ਗਈ ਇਹ। ਦੋ ਹਾਈਡਰੋਜਨ ਤੇ ਇੱਕ ਆਕਸੀਜਨ, ਕਿਉਂਕਿ ਹਾਈਡਰੋਜਨ ਦਾ ਇੱਕ ਇੱਕ ਹੱਥ ਹੈ, ਆਕਸੀਜਨ ਦੇ ਦੋ ਨੇ, ਇੱਕ ਇੱਕ ਉਹਨੇ ਦੋ ਹੱਥਾਂ ਆਕਸੀਜਨ ਨੂੰ ਇੱਕ ਇੱਕ ਪਾਸੋਂ ਪਕੜ ਲਿਆ ਤਾਂ ਐਚ ਟੂ ਓ ਪਾਣੀ ਬਣ ਗਿਆ। ਇਸੇ ਤਰ੍ਹਾਂ ਸੀ ਓ ਟੂ ਕਾਰਬਨ ਡਾਈਆਕਸਾਈਡ, ਸੀ ਓ ਟੂ ਉਹਦੇ ਦੋ ਦੋ ਹੱਥ ਨੇ, ਸੀ ਦੇ ਉਹਨੇ ਦੋ ਦੋ ਹੱਥ ਫੜ ਲਏ ਤਾਂ ਦੋ ਉਹਦੇ ਨਾਲ ਅਟੈਚ ਹੋ ਗਏ ਤਾਂ ਸਮਝ ਲਓ ਸੀ ਓ ਟੂ ਬਣ ਗਿਆ। ਤੋ ਇਹ ਜਿੰਨੇ ਚੇਨਸ ਨੇ, ਹੁਣ ਗਲੂਕੋਸ ਹੈ ਸੀ ਸਿਕਸ ਐਚ ਬਾਰਾਂ ਓ ਸਿਕਸ, ਇਹ ਆਪਸ ਦੇ ਵਿਚ ਚੇਨ ਬਣੀ ਹੋਈ ਹੈ, ਠੀਕ ਹੈ। ਤੋ ਜਿਹੜੇ ਫੈਟਸ ਨੇ ਉਹ ਵੀ ਹਾਈਡਰੋਜਨ ਆਕਸੀਜਨ ਤੇ ਕਾਰਬਨ ਦੇ ਚੇਨਸ ਹੈ, ਕਾਰਬੋਹਾਈਡਰੇਟ ਵੀ ਇਸੇ ਚੀਜ਼ ਦੇ ਚੇਨ ਨੇ, ਪ੍ਰੋਟੀਨਸ ਵੀ ਇਸੇ ਚੀਜ਼ ਦੇ ਚੇਨ ਨੇ, ਪ੍ਰੋਟੀਨ ਦੇ ਵਿਚ ਸਿਰਫ ਨਾਈਟ੍ਰੋਜਨ ਇੱਕ ਐਕਸਟਰਾ ਆ ਜਾਂਦਾ। ਤੋ ਜੇ ਕੀਟੋ ਡਾਇਟ ਦੇ ਵਿਚ ਤੁਸੀਂ ਸਿਰਫ ਫੈਟ ਲੈ ਰਹੇ ਹੋ, ਫੈਟ ਦਾ ਵੀ ਬ੍ਰੇਕ ਡਾਊਨ ਕਰਕੇ ਗਲੂਕੋਸ ਬਣ ਜੂਗਾ ਤੇ ਪ੍ਰੋਟੀਨ ਦਾ ਬ੍ਰੇਕ ਡਾਊਨ ਕਰਕੇ ਵੀ ਗਲੂਕੋਸ ਬਣ ਜੂਗਾ। ਸੋ ਇਸ ਭਰਮ ਚ ਨਾ ਰਹੋ ਕਿ ਤੁਸੀਂ ਕਾਬਜ਼ ਨੂੰ ਟੋਟਲੀ ਕੱਟ ਕਰਕੇ, ਮਤਲਬ ਕਰਨੇ ਚਾਹੀਦੇ ਨੇ ਕਾਬਜ਼, ਕਿਉਂ ਕਰਨੇ ਚਾਹੀਦੇ ਨੇ ਅੱਗੇ ਗੱਲ ਕਰਾਂਗੇ, ਪਰ ਪ੍ਰੋਟੀਨਸ ਤੇ ਫੈਟਸ ਦੇ ਵਿਚ ਵੀ ਉਹੀ ਸਾਰਾ ਕੁਝ ਹੈ ਜੋ ਕਾਰਬੋਹਾਈਡਰੇਟਸ ਦੇ ਵਿਚ ਹੈ, ਥੋੜਾ ਡਿਫਰੈਂਟ ਤਰ੍ਹਾਂ ਜੁੜਿਆ ਹੋਇਆ ਉਹ, ਠੀਕ ਹੈ। ਇਸ ਤੋਂ ਬਾਅਦ ਆ ਜਾਂਦੇ ਆ ਕਾਰਨੀਵੋਰਸ ਡਾਇਟ, ਇੱਕ ਮਤਲਬ ਹੁਣ ਅੰਗਰੇਜ਼ਾਂ ਨੇ ਕਿਹਾ ਕਿ ਜੀ ਤੁਸੀਂ ਟੋਟਲੀ ਜਿਹੜੇ ਨੇ ਪਲਾਂਟ ਫੂਡ ਬੰਦ ਕਰ ਦਿਓ, ਸਿਰਫ ਔਰ ਸਿਰਫ ਜਿਹੜਾ ਹੈਗਾ ਉਹ ਤੁਸੀਂ ਐਨੀਮਲ ਫੂਡ ਖਾਓ, ਸਿਰਫ ਔਰ ਸਿਰਫ ਮਾਸਾਹਾਰ। ਮੈਂ ਉਹ ਵੀ ਕਰਕੇ ਦੇਖਿਆ, ਉਹਦੇ ਇੰਨੇ ਡਿਜ਼ਾਸਟਰਸ ਰਿਜ਼ਲਟਸ ਨੇ, ਇੰਨਾ ਤੁਹਾਡਾ ਬੁਰਾ ਹਾਲ ਕਰ ਦੂਗਾ ਸਰੀਰ ਦਾ, ਤੁਹਾਡੇ ਗੱਟ ਬਾਇਓਮ ਨੂੰ ਖਤਮ ਕਰ ਦੂਗਾ ਉਹ, ਮਤਲਬ ਜੇ ਖੁਦਕੁਸ਼ੀ ਕਰਨੀ ਹੈ ਤਾਂ ਉਹ ਕਰ ਲਓ ਤੁਸੀਂ, ਠੀਕ ਹੈ। ਔਰ ਉਹਦਾ ਇੰਨਾ ਬੋਲਬਾਲਾ ਹੈ ਉਹ, ਉਹਦੇ ਤੇ ਇੰਨੇ ਤੁਹਾਨੂੰ ਵੀਡੀਓਜ਼ ਮਿਲ ਜਾਣਗੇ ਜੀ, ਮੇਰਾ ਵਜਨ ਘਟ ਗਿਆ, ਮੇਰਾ ਰਿਵਰਸਲ ਹੋ ਗਿਆ, ਮੇਰਾ ਫਲਾਣਾ ਹੋ ਗਿਆ। ਸੋ ਇਹ ਜਿਹੜੀਆਂ ਨੇ ਨਾ, ਇਹ ਸਹਿਸ ਸਿਆਣਪਾਂ ਨੇ, ਇਹ ਲੱਖ ਹੋਵੇ ਤਾਂ ਇੱਕ ਨਚੱਲੇ ਨਾਲ। ਬੇਸਿਕਲੀ ਜਿਵੇਂ ਮੈਂ ਪਹਿਲਾਂ ਵੀ ਗੱਲ ਕਹੀ, ਵਰਲਡ ਨਾ ਇੱਕ ਪੂਰਾ ਬੁਫੇ ਲੱਗਿਆ ਹੋਇਆ, ਹਰ ਤਰ੍ਹਾਂ ਦਾ ਖਾਣਾ ਅਵੇਲੇਬਲ ਮੈਨਕਾਈਂਡ ਵਾਸਤੇ ਸੀਗਾ। ਤਨਜ਼ਾਨੀਆ ਦੀ ਇੱਕ ਟ੍ਰਾਈਬ ਹੈ ਹਟਜ਼ਬੇ, ਇਹਦੇ ਬਾਰੇ ਤੁਹਾਨੂੰ ਸੋਸ਼ਲ ਮੀਡੀਆ ਤੇ ਵੀ ਬਹੁਤ ਕੁਝ ਮਿਲ ਜੂਗਾ। ਔਰ ਇਹ ਕੀ ਕਰਦੇ ਨੇ, ਅੱਜ ਵੀ ਹਟਸ ਦੇ ਵਿਚ ਰਹਿੰਦੇ ਨੇ ਇਹ, ਔਰ ਹੰਟਿੰਗ ਕਰਦੇ ਨੇ। ਇਹਨਾਂ ਨੂੰ ਜਦੋਂ ਖਾਣਾ ਮਿਲ ਗਿਆ, ਹੰਟ ਮਿਲ ਗਿਆ, ਉਹਨੂੰ ਖਾ ਲੈਂਦੇ ਨੇ, ਉਹਨੂੰ ਥੋੜਾ ਬਹੁਤਾ ਪਕਾ ਕੇ, ਅੱਗ ਵੀ ਇਸ ਤਰ੍ਹਾਂ ਹੱਥ ਨਾਲ ਰਗੜ ਕੇ ਜਲਾਉਂਦੇ ਨੇ ਉਵੇਂ ਹੀ, ਅੱਜ ਦੀ ਡੇਟ ਦੀ ਗੱਲ ਹੋ ਰਹੀ ਹੈ ਇਹ। ਔਰ ਜਦੋਂ ਇਹਨਾਂ ਨੂੰ ਨਹੀਂ ਫੂਡ ਮਿਲਦਾ ਉਦੋਂ ਸਟਾਰਵ ਕਰਦੇ ਨੇ, ਜਿਹਨੂੰ ਅਸੀਂ ਵਰਤ ਕਹਿੰਦੇ ਨੇ, ਫਾਸਟਿੰਗ ਕਹਿੰਦੇ ਨੇ ਅੱਜ ਦੀ ਡੇਟ ਚ। ਤਾਂ ਐਨੀਮਲ ਇਹਨਾਂ ਨੂੰ ਰੋਜ਼ ਤਾਂ ਮਿਲਦਾ ਨਹੀਂ ਖਾਣ ਨੂੰ, ਜਦੋਂ ਇਹਨਾਂ ਨੂੰ ਨਹੀਂ ਮਿਲਦਾ ਨਾਨ ਵੈਜ ਉਦੋਂ ਇਹ ਪਲਾਂਟ ਡਾਇਟ ਦੇ ਉੱਤੇ ਜੜਾਂ ਕੱਢ ਕੇ ਖਾਂਦੇ ਨੇ, ਕੰਦ ਮੂਲ ਸਾਰਾ, ਪੱਤੇ ਪੁੱਤੇ ਸਭ ਕੁਝ ਖਾਂਦੇ, ਹਰ ਤਰ੍ਹਾਂ ਦੀ ਇਹ ਡਾਇਟ ਖਾਂਦੇ ਨੇ। ਔਰ ਹਾਈਜੀਨ ਵੀ ਇੰਨਾ ਨਹੀਂ, ਕੋਈ ਇੰਨਾ ਸਾਫ਼ ਸਫਾਈ ਨਹੀਂ ਰੱਖਦੇ, ਹਾਈਜੀਨ ਹੋਣੀ ਚਾਹੀਦੀ ਹੈ, ਲੇਕਿਨ ਅੱਜ ਦੀ ਡੇਟ ਚ ਜਿਹੜੀ ਅਸੀਂ ਮਤਲਬ ਪਾਗਲਪਨ ਦੀ ਹੱਦ ਤੱਕ ਹਾਈਜੀਨ ਕਰ ਰਹੇ ਹਾਂ, ਉਹ ਵੀ ਸਾਡੇ ਗੱਟ ਬਾਇਓਮ ਨੂੰ ਖਰਾਬ ਕਰ ਰਹੀ ਹੈ, ਇਹਦੇ ਤੇ ਆਪਾਂ ਅੱਗੇ ਚਰਚਾ ਕਰਾਂਗੇ। ਔਰ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਨਾ ਤਾਂ ਸੈਪਟਿਕ ਹੁੰਦਾ, ਨਾ ਇਹਨਾਂ ਨੂੰ ਡਾਇਬਟੀਜ਼ ਹੁੰਦੀ ਹੈ, ਨਾ ਹਾਰਟ ਦੀ ਪ੍ਰੋਬਲਮ ਹੁੰਦੀ ਹੈ, ਕੁਛ ਨਹੀਂ ਹੁੰਦਾ ਇਹਨਾਂ ਨੂੰ, ਔਰ ਦੇ ਡੋਂਟ ਗੈਟ ਐਨੀ ਡਿਜ਼ੀਜ਼। ਤੋ ਮਤਲਬ ਵਰਲਡ ਜਿਹੜਾ ਟੋਟਲ ਵਰਲਡ ਹੈ, ਇਹ ਸਮਝ ਲਓ ਇੱਕ ਤਰ੍ਹਾਂ ਦਾ ਬੁਫੇ ਹੈ ਪੂਰਾ। ਤੁਸੀਂ ਕਿਸੇ ਵੀ ਚੀਜ਼ ਨੂੰ ਜੇ ਤੁਸੀਂ ਕਹਿ ਦਿੰਦੇ ਵੀ ਇਹਦੀ ਐਕਸਕਲੂਸ਼ਨ ਕਰ ਦਿਓ ਤੁਹਾਡੇ ਫੂਡ ਦੇ ਵਿੱਚੋਂ, ਦੈਟ ਡਾਇਟ ਇਜ਼ ਨਾਟ ਗੋਇੰਗ ਟੂ ਹੈਲਪ। ਤੋ ਜਿਹੜੇ ਡਿਜ਼ੀਜ਼ ਨੇ ਨਾ, ਜਿਹੜੇ ਸਾਨੂੰ ਰੋਗ ਲੱਗਦੇ ਨੇ, ਇਹਨਾਂ ਦੇ ਕਾਰਨ ਖਾਣੇ ਔਰ ਐਕਸਰਸਾਈਜ਼ ਦੇ ਵਿੱਚ ਤਾਂ ਹੈ ਹੀ ਗਏ, ਪਰ ਕਿਤੇ ਹੋਰ ਵੀ ਤਲਾਸ਼ਨੇ ਸਾਨੂੰ ਚਾਹੀਦੇ ਨੇ। ਜਿਵੇਂ ਮੈਂ ਇਹ ਵੀਡੀਓ ਬਣਾਈ ਸੀ ਪਹਿਲਾਂ ਕਿ ਸਭ ਤੋਂ ਪਹਿਲੇ ਜਿਹੜੇ ਸਾਨੂੰ ਰੋਗ ਲੱਗਦੇ ਨੇ ਉਹ ਸਟ੍ਰੈਸ ਕਰਕੇ ਲੱਗਦੇ ਨੇ, ਸਭ ਤੋਂ ਉੱਪਰ ਇਹ ਹੈ ਮਾਇੰਡ। ਜਦੋਂ ਅਸੀਂ ਮਤਲਬ ਸਟ੍ਰੈਸ ਦੇ ਵਿੱਚ ਹੁੰਦੇ ਹਾਂ, ਕਿਉਂ ਹੁੰਦੇ ਹਾਂ, ਇਸ ਵੀਡੀਓ ਦੇ ਵਿੱਚ ਆਪਾਂ ਪੂਰੀ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਚਰਚਾ ਕੀਤੀ ਸੀ ਵੀ ਸਟ੍ਰੈਸ ਕਿਵੇਂ ਹੁੰਦਾ ਔਰ ਤੁਹਾਡੀ ਫਿਜ਼ੀਓਲੋਜੀ ਦੇ ਉੱਤੇ ਸਟ੍ਰੈਸ ਕਿਵੇਂ ਅਸਰ ਕਰਦਾ, ਕਿਵੇਂ ਇਹ ਤੁਹਾਨੂੰ ਆਟੋਇਮਿਊਨ ਡਿਜ਼ੀਜ਼ ਤੱਕ ਸਾਰੇ ਡਿਜ਼ੀਜ਼ ਦਿੰਦਾ, ਠੀਕ ਹੈ। ਤੋ ਸਟ੍ਰੈਸ ਜਿਹੜਾ ਨਾ, ਉਹ ਤੁਹਾਡੀ ਇਮੈਜੀਨੇਸ਼ਨ ਦਾ ਮਿਸਯੂਜ਼ ਹੈ, ਦੁਰਵਰਤੋਂ ਹੈ ਤੁਹਾਡੀ ਇਮੈਜੀਨੇਸ਼ਨ ਦੀ। ਤੋ ਜਿਹੜਾ ਫੂਡ ਹੈ, ਇਸ ਤੋਂ ਬਾਅਦ ਆਉਂਦਾ ਫੂਡ ਜਿਹੜਾ ਹੈਗਾ ਇਨਫੋਰਮੇਸ਼ਨ ਹੈ, ਤੁਹਾਡੀ ਬਾਡੀ ਨੂੰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਦਿੰਦਾ। ਹਰ ਖਾਣਾ ਜਿਹੜਾ ਤੁਸੀਂ ਖਾਂਦੇ ਹੋ ਇਹ ਤੁਹਾਨੂੰ ਚੰਗੀ ਜਾਂ ਮਾੜੀ ਹੈਲਥ ਦੇ ਸਕਦਾ। ਅੱਜ ਹੁਣ ਜਿਹੜੀ ਗੱਲ ਕਰਾਂਗੇ ਇਸ ਤੋਂ ਬਾਅਦ ਵਾਲੀ, ਇਸ ਤੋਂ ਥੱਲੇ ਗੱਟ, ਤੁਹਾਡਾ ਪੇਟ, ਇਸ ਤੋਂ ਥੱਲੇ ਮੂਵਮੈਂਟ ਦੀ ਗੱਲ ਹੋ ਗਈ। ਅਸੀਂ ਖਾਣੇ ਦੇ ਵਿੱਚ ਕਾਰਬੋਹਾਈਡਰੇਟਸ ਬਾਰੇ ਗੱਲ ਕਰ ਚੁੱਕੇ ਹਾਂ, ਸ਼ੂਗਰਸ ਬਾਰੇ ਕਿ ਜਿੰਨੀਆਂ ਬਿਮਾਰੀਆਂ ਨੇ ਤੁਹਾਨੂੰ, ਚੀਨੀ, ਗੁੜ, ਸ਼ੱਕਰ, ਰਸਗੁੱਲੇ, ਗੁਲਾਬ ਜਾਮਨ, ਮਤਲਬ ਜਿਹੜੇ ਇਹ ਆਰਟੀਫਿਸ਼ਲੀ ਐਡਿਡ ਸ਼ੂਗਰਸ ਨੇ, ਨੋਟ ਟੂ ਮੈਂਸ਼ਨ ਕਿ ਜਿਹੜੇ ਪੈਕਡ ਫੂਡਸ ਹੈ ਜਾਂ ਜਿਹੜੀਆਂ ਕੋਕੋ ਕੋਲਾ ਜਾਂ ਕੋਲਡ ਡਰਿੰਕ ਹੈ, ਇਹਦਾ ਭਰਮਾਰ ਹੈ ਇਹਨਾਂ ਦਾ ਸ਼ੂਗਰ ਦੇ ਨਾਲ, ਇਹ ਕਿਵੇਂ ਤੁਹਾਨੂੰ ਬਿਮਾਰ ਕਰਦੀ ਹੈ। ਸ਼ੂਗਰ ਫੈਟ ਬਣਦੀ ਹੈ, ਉਹ ਜੰਮਦੀ ਹੈ ਤੁਹਾਡੇ ਸਰੀਰ ਦੇ ਵਿੱਚ, ਫੈਟ ਫੈਟ ਬਣ ਕੇ ਨਹੀਂ ਜੰਮਦੀ ਹੈਗੀ। ਜੇ ਢੱਠੇ ਨੇ ਜਿਹੜੇ ਸੂਰ ਨੇ, ਇਹ ਘਾਹ ਖਾਂਦੇ ਨੇ, ਉਹਦੀ ਫੈਟ ਬਣਾਉਂਦੇ ਨੇ, ਐਡੀ ਐਡੀ ਚਰਬੀ ਹੁੰਦੀ ਹੈ ਉਹਨਾਂ ਦੇ, ਉਹ ਕਿਹੜਾ ਫੈਟ ਤੇਲ ਖਾਂਦੇ ਨੇ, ਘੀ ਖਾਂਦੇ ਨੇ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੇਲ ਆਪਾਂ ਜ਼ਿਆਦਾ ਜ਼ਿਆਦਾ ਖਾ ਲਵਾਂਗੇ। ਤੇਲ ਦੇ ਵਿੱਚ ਟਰਾਂਸ ਫੈਟਸ ਹੁੰਦੇ ਨੇ, ਆ ਪਿਛਲੀਆਂ ਦੋ ਵੀਡੀਓਜ਼ ਦੇ ਵਿੱਚ ਇਹਨਾਂ ਦੇ ਵਿੱਚ ਇਹਦੇ ਤੇ ਡਿਟੇਲ ਦੇ ਵਿੱਚ ਚਰਚਾ ਹੋਈ ਹੈ ਕਿ ਕਿਹੜਾ ਫੈਟ ਕਿੰਨਾ ਖਾਣਾ ਚਾਹੀਦਾ ਸਾਨੂੰ। ਇਸ ਤੋਂ ਪਹਿਲਾਂ ਆਪਾਂ ਪ੍ਰੋਟੀਨ ਦੀ ਵੀ ਗੱਲ ਕਰੀ ਸੀਗੀ, ਤਾਂ ਜੇ ਤੁਸੀਂ ਐਕਸੈਸਿਵ ਪ੍ਰੋਟੀਨ ਖਾਣ ਲੱਗ ਜਾਓਗੇ, ਉਹ ਵੀ ਤੁਹਾਡੇ ਲਿਵਰ ਤੇ ਕਿਡਨੀ ਨੂੰ ਡੈਮੇਜ ਕਰੂਗੀ। ਐਕਸੈਸਿਵ ਕੋਈ ਵੀ ਚੀਜ਼ ਅਸੀਂ ਖਾਂਦੇ ਹਾਂ ਤਾਂ ਉਹ ਸਾਡੇ ਸਰੀਰ ਵਾਸਤੇ ਡੈਮੇਜਿੰਗ ਹੈ। ਉਹ ਈਵਨ ਫਰੂਟਸ ਨੇ, ਅੱਜਕੱਲ੍ਹ ਬਹੁਤ ਲੋਕ ਤਜਵੀਜ਼ ਕਰ ਦਿੰਦੇ, ਜੇ ਫਰੂਟ ਖਾਓ ਜੀ, ਸਿਰਫ ਫਰੂਟ ਖਾਓ ਜੀ, ਕਿਲੋ ਦੋ ਦੋ ਕਿਲੋ ਫਰੂਟ ਖਾਓ ਜੀ, ਤੁਹਾਡੇ ਸਰੀਰ ਦੇ ਹਿਸਾਬ ਨਾਲ ਫਰੂਟ ਖਾਓ। ਫਰੂਟ ਦੇ ਵਿੱਚ ਅੱਧਾ ਗਲੂਕੋਸ ਹੁੰਦਾ, ਅੱਧਾ ਫਰੁਕਟੋਜ਼ ਹੁੰਦਾ। ਇਹਦੇ ਤੇ ਵੀ ਆਪਾਂ ਵੀਡੀਓ ਬਣਾਈ ਸੀ ਕਿ ਫਰੁਕਟੋਜ਼ ਤੁਹਾਡਾ ਗਲੂਕੋਸ ਮੀਟਰ ਨਾਪਦਾ ਹੀ ਨਹੀਂ ਹੈਗਾ। ਤੁਸੀਂ ਦੇਖੀ ਜਾਓਗੇ ਮੇਰੀ ਸ਼ੂਗਰ ਤਾਂ ਵਧੀ ਨਹੀਂ ਜੀ, ਮੈਂ ਤਾਂ ਇੰਨੇ ਸਾਰੇ ਫਰੂਟ ਖਾ ਲਏ, ਵੀ ਫਰੁਕਟੋਜ਼ ਨਾਪਣ ਵਾਸਤੇ ਬਣਿਆ ਹੀ ਨਹੀਂ ਹੈਗਾ। ਲੇਕਿਨ ਉਹ ਫਰੁਕਟੋਜ਼ ਸਿੱਧਾ ਜਾ ਕੇ ਤੁਹਾਡੇ ਲਿਵਰ ਦੇ ਵਿੱਚ ਜੰਮਦਾ ਔਰ ਤੁਹਾਨੂੰ ਫੈਟੀ ਲਿਵਰ ਕਰਦਾ, ਜਿਹਨੂੰ ਕਹਿੰਦੇ ਨਾਨ ਅਲਕੋਹਲਿਕ ਫੈਟੀ ਲਿਵਰ। ਸ਼ਰਾਬ ਤੁਸੀਂ ਨਹੀਂ ਪੀਂਦੇ ਫਿਰ ਵੀ ਲੀਵਰ ਤੁਹਾਡਾ ਫੈਟੀ ਹੋ ਗਿਆ। ਇਸ ਤੋਂ ਬਾਅਦ ਆਪਾਂ ਐਪੀਸੋਡ ਆਫ ਈਟਿੰਗ ਤੇ ਵੀ ਗੱਲ ਕਰੀ ਸੀ ਕਿ ਜਦੋਂ ਵਾਰੀ ਵਾਰੀ ਅਸੀਂ ਖਾਂਦੇ ਹਾਂ ਉਹ ਵੀ ਤੁਹਾਨੂੰ ਬਿਮਾਰ ਕਰਦਾ, ਕਿਉਂਕਿ ਜਿੰਨੀ ਵਾਰੀ ਤੁਸੀਂ ਖਾਂਦੇ ਹੋ ਤੁਹਾਡੀ ਸਟਮਕ ਦੇ ਵਿੱਚ ਐਸਿਡ ਰਿਲੀਜ਼ ਹੁੰਦਾ, ਪੈਂਕਰੀਆਜ ਉਨੀ ਵਾਰੀ ਵਰਕ ਕਰਦੇ ਨੇ, ਉਹਦੇ ਨਾਲ ਉਹਦੇ ਤੇ ਜਿਹੜਾ ਸਟ੍ਰੈਸ ਪੈਂਦਾ ਹੀਲਿੰਗ ਵਾਸਤੇ ਆਪਾਂ ਉਹਨੂੰ ਟਾਈਮ ਨਹੀਂ ਦਿੰਦੇ। ਇਹਦੇ ਤੇ ਵੀ ਆਪਾਂ ਚਰਚਾ ਕਰ ਚੁੱਕੇ ਹਾਂ, ਤਾਂ ਫੂਡ ਦੇ ਉੱਤੇ ਆਪਾਂ ਕਾਫੀ ਚਰਚਾ ਕਰ ਚੁੱਕੇ ਹਾਂ। ਅੱਜ ਜਿਹੜੀ ਚੀਜ਼ ਦੇ ਉੱਤੇ ਅਸੀਂ ਗੱਲ ਕਰਾਂਗੇ, ਜਿੱਥੋਂ ਸਾਰੀਆਂ ਬਿਮਾਰੀਆਂ ਉਤਪੰਨ ਹੁੰਦੀਆਂ ਨੇ, ਜਿਹਦੇ ਤੇ ਰਿਸਰਚ ਵੀ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਗੱਲਬਾਤ ਇਸੇ ਤਰ੍ਹਾਂ ਹੀ ਚੱਲਦੀ ਰਹਿਣੀ ਹੈ ਤੇ ਮੈਂ ਬੇਨਤੀ ਕਰਨੀ ਤੁਹਾਨੂੰ ਨਾਲ ਜੁੜੇ ਰਹਿਣਾ। ਬੜੀਆਂ ਇੰਪੋਰਟੈਂਟ ਗੱਲਾਂ, ਗੱਟ ਬਾਇਓਮ ਯਾਨੀ ਸਾਡਾ ਜਿਹੜਾ ਸਟੋਮਕ ਆ ਜਿਹੜਾ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ, ਤੇ ਉਹਦੇ ਬਾਰੇ ਗੱਲਬਾਤ ਆ ਜਿਹੜੀ ਚੱਲਣੀ ਆ। ਤੇ ਇਨ ਬਿਟਵੀਨ ਆਪਾਂ ਰਾਜਪਾਲ ਬਰਾੜ ਜੀ ਸਾਡੇ ਨਾਲ ਲਾਈਨ ਤੇ ਹਾਜ਼ਰ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਪਰ ਮੈਂ ਤੁਹਾਨੂੰ ਦੋ ਸੁਨੇਹੇ ਦੇ ਦਾਂ। ਇੱਕ ਤਾਂ ਇਹ ਵੀ ਜੇ ਰੀਅਲ ਸਟੇਟ ਕਲੋਜ਼ਿੰਗ ਕਰਾਉਣੀ ਆ ਤੇ ਅਮਨਦੀਪ ਪੱਪਲਾ ਜੀ, ਆਸਰਾ ਲਾਜ ਵਾਲੇ, ਇਹਨਾਂ ਦਾ ਨਾਂ ਯਾਦ ਰੱਖਣਾ, 905-456-2020 ਇਹਨਾਂ ਦਾ ਨੰਬਰ ਆ। ਇਹ ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲਈ ਹੈ ਤੇ ਕੋਈ ਕੌਂਡੋ ਲਈ ਹੈ, ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਰਿਵਿਊ ਕਰਵਾਉਣਾ, ਤੇ ਤੁਸੀਂ ਜ਼ਰੂਰ ਇਹਨਾਂ ਨਾਲ ਸੰਪਰਕ ਕਰ ਲਿਓ 9054562020। ਤੇ ਦੂਸਰੇ ਸਾਡੇ ਸਪਾਂਸਰ ਨੇ ਮਨਮਿੰਦਰ ਖੋਸਾ ਜੀ, ਵੰਡਰਵਰਲਡ ਇਮੀਗ੍ਰੇਸ਼ਨ ਵਾਲੇ, ਇਹਨਾਂ ਦਾ ਨੰਬਰ 647-646-3000 ਆ। ਤੁਸੀਂ ਆਪਣੇ ਰਿਸ਼ਤੇਦਾਰ ਦੋਸਤ ਮਿੱਤਰਾਂ ਨੂੰ ਲੀਗਲ ਤਰੀਕੇ ਦੇ ਨਾਲ ਇੱਥੇ ਬੁਲਾਉਣਾ, ਕਿਸੇ ਕੈਟਾਗਰੀ ਦੇ ਤਹਿਤ, ਫੈਮਿਲੀ ਕਲਾਸ ਜਾਂ ਪੁਆਇੰਟ ਸਿਸਟਮ ਦੇ ਤਹਿਤ ਜਾਂ ਵਰਕ ਪਰਮਿਟ ਵਗੈਰਾ, ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰਨਾ। ਬਾਈ ਚਾਂਸ ਤੁਸੀਂ ਇੱਥੇ ਆਈ ਹੋਏ ਹੋ ਵਿਜ਼ਟਰ ਵੀਜ਼ਾ ਤੇ ਤੁਹਾਡੇ ਕੋਲ ਕੋਈ ਸਕਿੱਲ ਆ, ਕੋਈ ਤਜਰਬਾ, ਕਿਸੇ ਕੰਮ ਚ ਮਾਹਰ ਹੋ, ਇਹ ਦੇਸ਼ ਤੁਹਾਨੂੰ ਸੋਹਣਾ ਲੱਗਦਾ, ਇੱਥੇ ਲੀਗਲ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ, ਵਰਕ ਪਰਮਿਟ ਵਗੈਰਾ ਲੈਣਾ, ਫਿਰ ਵੀ ਤੁਸੀਂ ਇਹਨਾਂ ਨਾਲ ਇਹਨਾਂ ਤੋਂ ਇਨਫੋਰਮੇਸ਼ਨ ਲੈ ਸਕਦੇ, ਤੁਹਾਡੀ ਹੈਲਪ ਕਰਨਗੇ, 647-646-3000। ਲਓ ਜੀ ਸਾਡੇ ਨਾਲ ਰਾਜਪਾਲ ਬਰਾੜ ਜੁੜ ਗਏ ਨੇ, ਇਹਨਾਂ ਨਾਲ ਆਪਾਂ ਦੋ ਚਾਰ ਮਿੰਟ ਗੱਲਬਾਤ ਕਰਦੇ। ਬਰਾੜ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ, ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਜੀ।
ਸਤਿ ਸ੍ਰੀ ਅਕਾਲ ਜੀ। ਕਈ ਵਾਰੀ ਨਾ ਜਦੋਂ ਇੰਸ਼ੋਰੈਂਸ ਦੀ ਗੱਲ ਕਰਦੇ ਕਿਸੇ ਇੰਪਲੋਈ ਦੇ ਨਾਲ, ਉਹ ਕਹਿੰਦਾ ਜੀ ਅਸੀਂ ਤਾਂ ਉੱਥੇ ਫੈਕਟਰੀ ਦੇ ਵਿੱਚ ਕੰਮ ਕਰਦੇ ਹਾਂ ਤੇ ਸਾਡੀ ਤਾਂ ਗਰੁੱਪ ਇੰਸ਼ੋਰੈਂਸ ਹੈਗੀ ਆ, ਤੇ ਉਹ ਕਹਿੰਦਾ ਜੀ ਸਾਨੂੰ ਤਾਂ ਜ਼ਰੂਰਤ ਹੀ ਨਹੀਂ ਹੈਗੀ। ਅੱਛਾ, ਜਾਂ ਫਿਰ ਕਈ ਵਾਰੀ ਫਿਰ ਉਹ ਈਵਨ ਉਹ ਟ੍ਰੈਵਲ ਇੰਸ਼ੋਰੈਂਸ ਵੀ ਨਹੀਂ ਲੈਂਦੇ, ਕਹਿੰਦੇ ਨਹੀਂ ਜੀ ਜੇ ਕਿਤੇ ਬਾਹਰ ਜਾਣਾ ਤਾਂ ਕੋਈ ਗੱਲ ਨਹੀਂ ਜੀ, ਸਾਡੇ ਕੋਲ ਸਾਰੇ ਬੈਨੀਫਿਟ ਹੈਗੇ ਨੇ, ਡਿਸੇਬਿਲਟੀ ਵੀ ਹੈਗੀ, ਆਹ ਵੀ ਹੈਗੀ ਆ, ਸਾਨੂੰ 5-4 ਦਿਨ ਬਾਹਰ ਜਾਂਦੇ ਹਾਂ ਇੱਥੋਂ ਕੈਨੇਡਾ ਤੋਂ, ਸਾਨੂੰ ਕੀ ਹੋਣਾ, ਅਸੀਂ ਰੋਜ਼ ਵੱਡੀਆਂ ਵੱਡੀਆਂ ਮਸ਼ੀਨਾਂ ਤੇ ਕੰਮ ਕਰਦੇ ਹਾਂ, ਉਹ ਓਵਰਲੁੱਕ ਕਰ ਦਿੰਦੇ ਨੇ, ਤੁਹਾਡਾ ਕੀ ਕਹਿਣਾ?
ਬਿਲਕੁਲ ਬਰਾੜ ਸਾਹਿਬ, ਕੁਛ ਹੱਦ ਤੱਕ ਉਹਨਾਂ ਦੀ ਗੱਲ ਸਹੀ ਹੈ, ਕਿਉਂਕਿ ਜਿਹੜਾ ਗਰੁੱਪ ਬੈਨੀਫਿਟ ਹੁੰਦਾ ਜੀ, ਉਹ ਇੱਕ ਤਾਂ ਹੈਗਾ ਔਨ ਦਾ ਡਿਸਕ੍ਰਿਪਸ਼ਨ ਆਫ ਯੋਰ ਇੰਪਲੋਇਰ, ਜਿਹੜਾ ਤੁਹਾਡਾ ਇੰਪਲੋਇਰ ਆ ਉਹ ਤੁਹਾਨੂੰ ਕੀ ਬੈਨੀਫਿਟ ਦੇਣਾ ਚਾਹੁੰਦਾ ਉਹਦੇ ਡਿਪੈਂਡ ਕਰਦਾ, ਕਿਉਂਕਿ ਮਤਲਬ ਆਪਾਂ ਵੀ ਵੱਡੀਆਂ ਵੱਡੀਆਂ ਕੰਪਨੀਜ਼ ਦੇ ਵਿੱਚ ਜਿਹੜੇ ਗਰੁੱਪ ਬੈਨੀਫਿਟ ਸੈੱਟ ਕਰਦੇ ਆ, ਉਹਦੇ ਵਿੱਚ ਕੀ ਹੁੰਦਾ ਕ੍ਰਾਈਟੇਰੀਆ ਕਿ ਇੰਪਲੋਇਰ ਜਿਹੜੇ ਹੁੰਦਾ ਉਹ ਚ 50% ਐਟਲੀਸਟ ਜਿਹੜੀ ਕੋਸਟ ਆ ਉਹ ਇੰਪਲੋਇਰ ਨੇ ਸ਼ੇਅਰ ਕਰਨੀ ਹੁੰਦੀ ਆ, 50% ਤੱਕ ਜਿਹੜਾ ਇੰਪਲੋਈ ਸ਼ੇਅਰ ਕਰਦਾ ਜੀ ਕੋਸਟ, ਉਹਨੂੰ ਕੋਸਟ ਨੂੰ ਮਿਨੀਮਾਈਜ਼ ਰੱਖਣ ਵਾਸਤੇ ਜਾਂ ਇੱਕ ਜਿਹੜਾ ਬੈਨੀਫਿਟ ਆ ਵਾਇਬਲ ਬਣਾਉਣ ਵਾਸਤੇ ਉਹ ਹੁੰਦਾ ਤਾਂ ਇੰਪਲੋਈਜ਼ ਵਾਸਤੇ ਬਹੁਤ ਵਧੀਆ, ਕਿਉਂਕਿ ਜਿਹੜਾ ਇੰਪਲੋਈ ਨੂੰ ਰਿਟੇਨ ਕਰਨਾ, ਖਾਸ ਕਰਕੇ ਜਦੋਂ ਆਪਾਂ ਓਲਡ ਏਜ ਦੇ ਵਿੱਚ ਆਉਂਦੇ ਹਾਂ ਜਾਂ ਆਪਾਂ ਕੋਈ ਸਿਕਨੈਸ ਦੇ ਥਰੂ ਜਾਂਦੇ ਹਾਂ, ਤਾਂ ਜਿਹੜਾ ਗਰੁੱਪ ਇੰਸ਼ੋਰੈਂਸ ਆ ਉਹ ਬਹੁਤ ਹੱਦ ਤੱਕ ਸਾਨੂੰ ਬੈਨੀਫਿਟਸ ਦਿੰਦਾ ਜੀ, ਬਹੁਤ ਹੱਦ ਤੱਕ ਬਹੁਤ ਵਧੀਆ ਸਹਾਈ ਹੁੰਦਾ, ਕਿਉਂਕਿ ਉਹਦੇ ਵਿੱਚ ਜਿਹੜੀਆਂ ਮੈਡੀਕੇਸ਼ਨ ਦੀਆਂ ਕੋਸਟ ਅੱਜ ਕੱਲ੍ਹ ਬਹੁਤ ਜ਼ਿਆਦਾ ਵੱਧ ਜਾਂਦੀਆਂ। ਪਰ ਇਹ ਜਿਹੜਾ ਪਾਰਸ਼ਲ ਟਰੂਥ ਆ ਜੀ ਉਹਦੇ ਵਿੱਚ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਜਿਹੜੀ ਟਰੈਵਲ ਇੰਸ਼ੋਰੈਂਸ ਆ ਉਹਦੇ ਵਿੱਚ, ਫਾਰ ਐਗਜ਼ਾਮਪਲ ਤੁਸੀਂ ਦੱਸਿਆ, ਉਹਦੇ ਵਿੱਚ ਸਰਟਨ ਡੇਜ਼ ਹੁੰਦੇ ਆ ਜੀ, ਕਿਸੇ ਨੇ ਕੋਈ 10 ਦਿਨ ਦੇਣੇ ਆ, ਕਿਸੇ ਨੇ ਕੋਈ 20 ਦਿਨ ਦੇਣੇ ਆ, ਕਿਸੇ ਨੇ ਕੋਈ 30 ਡੇਜ਼ ਦਾ ਟ੍ਰਿਪ ਆ। ਆਮ ਤੌਰ ਤੇ ਜਿਹੜੀਆਂ ਸ਼ਾਰਟ ਵਕੇਸ਼ਨਸ ਆ ਉਹ ਆਪਾਂ ਜਿਵੇਂ ਕੈਰੀਬੀਅਨ ਲਾ ਲਓ ਜਾਂ ਯੂਰਪ ਜਾਂਦੇ ਆ, ਉੱਥੇ ਤਾਂ ਉਹ ਚੱਲ ਜਾਂਦਾ ਜੀ, ਆਪਾਂ 2 ਵੀਕ ਦੀਆਂ ਤਕਰੀਬਨ ਆਪਣੀ ਵਕੇਸ਼ਨ ਹੁੰਦੀ ਆ। ਪਰ ਜਦੋਂ ਆਪਾਂ ਇੰਡੀਆ ਵਗੈਰਾ ਜਾਂਦੇ ਆ ਉਦੋਂ ਇੱਕ ਜਿਹੜਾ ਸਾਡਾ ਟ੍ਰਿਪ ਆ ਲੰਮਾ ਹੋ ਜਾਂਦਾ, 1 ਮਹੀਨਾ 2 ਮਹੀਨੇ ਹੋ ਜਾਂਦੇ ਆ, ਤਾਂ ਉਹਦੇ ਵਿੱਚ ਗੈਪ ਹੁੰਦਾ। ਆਪਾਂ ਇਹ ਨਹੀਂ ਵੇਖ ਕੇ ਕਹਿ ਸਕਦੇ ਵੀ ਅਸੀਂ ਫੁੱਲੀ ਕਵਰਡ ਆ, ਉਹਦੇ ਵਿੱਚ ਸਰਟਨ ਡੇਜ਼ ਹੁੰਦੇ ਆ, ਮਲਟੀਪਲ ਟ੍ਰਿਪ ਉਹਨੂੰ ਬੈਨੀਫਿਟ ਕਹਿੰਦੇ ਆ ਸਾਲ ਦਾ। ਤੇ ਜੇ ਤੁਹਾਡੇ 10 ਦਿਨ ਬੈਨੀਫਿਟ ਉਹਦੇ ਕਵਰ ਆ ਉਹਦੇ ਵਿੱਚ, ਤੇ ਜੇ ਤੁਸੀਂ ਉੱਥੇ ਮਹੀਨਾ ਰਹਿਣਾ ਤਾਂ 20 ਦਿਨ ਪਹਿਲੇ 10 ਦਿਨ ਉਹ ਤੁਸੀਂ ਗਰੁੱਪ ਇੰਸ਼ੋਰੈਂਸ ਦੇ ਉੱਤੇ ਕਵਰ ਹੋਵੋਗੇ, ਉਸ ਤੋਂ ਬਾਅਦ ਤੁਹਾਡੇ ਕੋਲੇ ਕੋਈ ਕਵਰੇਜ ਹੈ ਨੀ। ਉਹਦਾ ਸਲਿਊਸ਼ਨ ਇਹ ਹੈਗਾ ਜੀ ਅਸੀਂ ਟੋਪ ਅਪ ਪਲਾਨ ਲੈ ਲੈਂਦੇ ਹਾਂ ਜੀ, ਉਹ ਤੁਹਾਨੂੰ ਸਸਤਾ ਪੈਂਦਾ। ਉਹਦੇ ਵਿੱਚ ਕੀ ਆ ਕਿ ਜਿਹੜੀ ਇੰਸ਼ੋਰੈਂਸ ਕੰਪਨੀ ਆ ਉਹ ਕਹਿੰਦੀ ਵੀ ਤੁਸੀਂ ਜੇ ਤੁਹਾਡੇ ਕ੍ਰੈਡਿਟ ਕਾਰਡ ਤੇ ਮੰਨ ਲਓ ਤੁਸੀਂ ਕਵਰਡ ਆ ਜਾਂ ਆਪਦੇ ਗਰੁੱਪ ਬੈਨੀਫਿਟ ਦੇ ਕਵਰਡ ਆ, ਤਾਂ ਉਹ ਪਹਿਲੇ ਦਿਨ ਜਿਹੜੇ 10 ਦਿਨ 15 ਦਿਨ ਤੁਹਾਡੇ ਉਹ ਕਵਰ ਕਰੂਗੀ ਪਹਿਲੀ ਕੰਪਨੀ। ਤੇ ਇਹ ਜਿਹੜਾ ਡਿਫਰੈਂਸ ਆਫ ਜਿਹੜੇ ਡੇਜ਼ ਆ ਉਹ ਜਿਹੜੀ ਤੁਸੀਂ ਪ੍ਰਾਈਵੇਟ ਇੰਸ਼ੋਰੈਂਸ ਲੈਣੀ ਆ ਉਸ ਤੋਂ ਬਾਅਦ ਟ੍ਰੈਵਲ ਇੰਸ਼ੋਰੈਂਸ ਉਹ ਕਵਰ ਕਰੂ, ਉਹਦੇ ਨਾਲ ਤੁਸੀਂ ਕਾਫੀ ਹੱਦ ਤੱਕ ਜਿਹੜੀ ਕੋਸਟ ਸੇਵ ਕਰ ਸਕਦੇ ਆ। ਦੂਜੀ ਚੀਜ਼ ਵੀ ਜਿਹੜੇ ਬੈਨੀਫਿਟਸ ਨੇ ਜੀ ਉਹਦੇ ਵਿੱਚ ਲਾਈਫ ਇੰਸ਼ੋਰੈਂਸ ਵੀ ਹੁੰਦੀ ਆ, ਡਿਸੇਬਿਲਿਟੀ ਵੀ ਹੁੰਦੀ ਆ, ਪਰ ਜਿਹੜੀ ਆਮ ਤੌਰ ਤੇ ਗਰੁੱਪ ਬੈਨੀਫਿਟ ਦੇ ਵਿੱਚ ਆ ਉਹ ਤਕਰੀਬਨ 1 ਟਾਈਮ ਆਫ ਯੂਅਰ ਸੈਲਰੀ ਸਾਲ ਦੀ, ਜੇ ਤੁਸੀਂ $60,000 $50,000 ਕਮਾਉਂਦੇ ਆ ਜਾਂ $1,00,000 $1.5 ਲੱਖ ਕਮਾਉਂਦੇ ਆ ਤਾਂ ਉਹ 1 ਟਾਈਮ ਆਫ ਯੂਅਰ ਸੈਲਰੀ ਹੋਊ ਉਹਦੇ ਵਿੱਚ, ਤਾਂ ਮੈਕਸੀਮਮ ਜਿਹੜੇ $1,00,000-$2,00,000 ਦੀ ਕਵਰੇਜ ਹੁੰਦੀ ਆ ਜੀ। ਹੁਣ ਉਹਦੇ ਵਿੱਚ ਤੁਸੀਂ ਕਵਰਡ ਹੋ, ਪਰ ਕਵਰ ਉਨੀ ਚਿਰ ਹੈ ਤੁਸੀਂ ਜਿੰਨਾ ਚਿਰ ਉੱਥੇ ਤੁਸੀਂ ਕੰਮ ਕਰਦੇ ਆ, ਉਸ ਤੋਂ ਬਾਅਦ ਤੁਹਾਨੂੰ ਕੰਪਨੀ ਆਪਸ਼ਨ ਦਿੰਦੀ ਆ ਵੀ ਤੁਸੀਂ ਇੱਕ ਨਵੇਂ ਰੇਟ ਦੇ ਉੱਤੇ ਜਿਹੜੀ ਵੀ ਤੁਹਾਡੀ ਏਜ ਆ ਉਸ ਰੇਟ ਤੇ ਤੁਸੀਂ ਉਹਨਾਂ ਅਮਾਊਂਟ ਆ ਜਿਹੜਾ ਤੁਸੀਂ ਇੱਕ ਪਰਮਾਨੈਂਟ ਪਾਲਿਸੀ ਲੈ ਸਕਦੇ ਆ। ਪਰ ਉਹਦੇ ਵਿੱਚ ਆਪਾਂ ਨੂੰ ਦੇਖਣ ਦੀ ਜ਼ਰੂਰਤ ਇਹ ਆ ਬ੍ਰਾਟ ਸਾਹਿਬ ਕਿ ਜੇ ਸਾਡੀਆਂ ਲਾਇਬਿਲਿਟੀ ਸੀ ਜ਼ਿਆਦਾ ਆ, ਹੁਣ ਐਵਰੇਜ ਇੱਥੇ ਕੈਨੇਡੀਅਨਸ ਦੇ ਵਿੱਚ ਜਿਹੜੇ ਲਾਸਟ ਬਲਕਿ ਮੈਂ ਕਹੂੰਗਾ 10 ਸਾਲਾਂ 'ਚ ਜਿਨ੍ਹਾਂ ਨੇ ਕੋਈ ਪ੍ਰੋਪਰਟੀ ਲਈ ਆ ਉਹ ਐਵਰੇਜ $500,000 ਤੋਂ ਲੈ ਕੇ $7-8 ਲੱਖ ਡਾਲਰ ਦੀ ਉਹਨਾਂ ਦੀ ਮੋਰਗੇਜ ਜਿਹੜੀ ਬੇਸਿਕ ਜਿਹੜੀ ਲਾਇਬਿਲਿਟੀ ਬਣਦੀ ਆ। ਪਰ ਜੇ ਤੁਹਾਡੀ ਹੁਣ ਕਵਰੇਜ ਗਰੁੱਪ ਦੇ ਵਿੱਚ ਸਿਰਫ 1 ਲੱਖ ਜਾਂ 2 ਲੱਖ ਦੀ ਆ ਤਾਂ ਉਹਦੇ ਵਿੱਚ ਗੈਪ ਆ, ਉਹ ਤੁਹਾਨੂੰ ਰਿਵਿਊ ਕਰਨਾ ਚਾਹੀਦਾ। ਤੇ ਇਹਦੇ ਚ ਬੈਟਰ ਇਹੀ ਹੈਗਾ ਵੀ ਤੁਹਾਨੂੰ ਇੱਕ ਬੁਕਲੈਟ ਜਿਹੜੀ ਗਰੁੱਪ ਬੈਨੀਫਿਟ ਦੇ ਵਿੱਚ ਅਵੇਲੇਬਲ ਹੁੰਦੀ ਆ ਜੋ ਤੁਸੀਂ ਇਨਰੋਲ ਕਰਦੇ ਆ ਬੈਨੀਫਿਟ, ਤਾਂ ਉਹਨੂੰ ਧਿਆਨ ਦੇ ਨਾਲ ਪੜ੍ਹੋ। ਜੇ ਤੁਹਾਨੂੰ ਨਹੀਂ ਸਮਝ ਆਉਂਦੀ ਤਾਂ ਤੁਸੀਂ ਆਪਦੇ ਜਿਹੜੇ ਹੈਗੇ ਆ ਫਾਈਨੈਂਸ਼ੀਅਲ ਐਡਵਾਈਜ਼ਰ ਜਾਂ ਜਿਹੜਾ ਤੁਹਾਡਾ ਇੰਸ਼ੋਰੈਂਸ ਐਡਵਾਈਜ਼ਰ ਆ ਉਹਦੀ ਵੀ ਤੁਸੀਂ ਹੈਲਪ ਲੈ ਸਕਦੇ ਆ, ਤਾਂ ਕਿ ਜੇ ਕੱਲ ਨੂੰ ਸਾਡੀ ਕੋਈ ਐਸੀ ਪਰਿਵਾਰ ਦੇ ਵਿੱਚ ਕੁਝ ਹੈਪਨ ਹੁੰਦਾ, ਟ੍ਰੈਜਡੀ ਹੁੰਦੀ ਆ, ਤਾਂ ਕਿ ਤੁਹਾਡੇ ਜਿਹੜੇ ਬੱਚੇ ਆ ਤੁਹਾਡਾ ਜਿਹੜਾ ਸਰਵਾਈਵਿੰਗ ਸਪਾਊਸ ਆ ਉਹ ਕਿਤੇ ਇਹ ਨਾ ਹੋਵੇ ਵੀ ਤੁਹਾਡੀ ਲਾਇਬਿਲਿਟੀ ਜ਼ਿਆਦਾ ਹੋਵੇ, ਮੋਰਗੇਜ ਹੀ ਜਿਹੜਾ ਹੈਗਾ ਤੁਹਾਡਾ ਜਿਹੜੀ ਹੈਗੀ ਆ ਬੈਂਕ ਲੈ ਜਾਵੇ ਘਰ, ਤਾਂ ਉਹਦੇ ਵਿੱਚ ਕੀ ਆ ਕਿ ਸਾਰੀਆਂ ਜਿਹੜੀਆਂ ਲਾਇਬਿਲਿਟੀਜ਼ ਆ ਸਾਨੂੰ ਪ੍ਰੋਪਰ ਤਰੀਕੇ ਨਾਲ ਚੈੱਕ ਕਰਕੇ ਆਪਦੇ ਐਡਵਾਈਜ਼ਰ ਦੇ ਨਾਲ ਬਹਿ ਕੇ ਜਿਹੜਾ ਗੈਪ ਆ ਉਹਨੂੰ ਤੁਸੀਂ ਫੁਲਫਿਲ ਕਰ ਸਕਦੇ ਆ। ਇੱਕ ਪ੍ਰੋਪਰ ਜਿਹੜੀ ਐਡੂਕੇਟ ਇੰਸ਼ੋਰੈਂਸ ਹੋਣਾ ਲਾਜ਼ਮੀ ਆ। ਕੋਈ ਵੀ ਤੁਹਾਨੂੰ ਗਰੁੱਪ ਬੈਨੀਫਿਟ ਬਾਰੇ ਜਾਂ ਤੁਹਾਡੀ ਕੋਈ ਪਰਸਨਲ ਲਾਈਫ ਇੰਸ਼ੋਰੈਂਸ ਪਾਲਿਸੀ ਆ, ਐਗਜ਼ਿਸਟਿੰਗ ਪਾਲਿਸੀ ਆ, ਉਹਨੂੰ ਤੁਸੀਂ ਰਿਵਿਊ ਕਰਨਾ ਚਾਹੁੰਦੇ ਆ, ਤੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਅੱਜ ਮਾਰਕੀਟ ਥੋੜੀ ਜਿਹੀ ਡਿੱਗੀ ਆ ਜੀ, ਉਹਦੇ ਵਿੱਚ ਕਈ ਵਾਰੀ ਕੀ ਆ ਕਿ ਬ੍ਰਾਟ ਸਾਹਿਬ ਇਹ ਨੈਗੇਟਿਵਿਟੀ ਵੀ ਨਹੀਂ ਹੁੰਦੀ, ਉਹਦੇ ਵਿੱਚ ਕਈ ਵਾਰੀ ਸਾਨੂੰ ਓਪਰਚੁਨਿਟੀ ਕ੍ਰੀਏਟ ਹੁੰਦੀ ਆ ਕਿ ਜਿਹੜੀਆਂ ਵੈਲਿਊ ਕੰਪਨੀਜ਼ ਨੇ ਜਾਂ ਜਿਹਨਾਂ ਦੀਆਂ ਬੈਲੈਂਸ ਸ਼ੀਟਸ ਗੁੱਡ ਨੇ ਉਸ ਵੇਲੇ ਤੁਹਾਨੂੰ ਉਹਦਾ ਸਟਾਕ ਆ ਜਿਹੜਾ ਉਹ ਸਸਤਾ ਮਿਲ ਜਾਂਦਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੁਹਾਡਾ ਗਰੋਥ ਪੋਟੈਂਸ਼ੀਅਲ ਬਹੁਤ ਵੱਧ ਜਾਂਦਾ। ਤੋ ਟਾਈਮ ਟੂ ਟਾਈਮ ਤੁਸੀਂ ਆਪਦੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਬਹਿ ਕੇ ਗੱਲਬਾਤ ਜ਼ਰੂਰ ਕਰੋ। ਸਾਡੇ ਨਾਲ ਗੱਲਬਾਤ ਕਰਨੀ ਆ ਕੋਈ ਵੀ ਇੰਸ਼ੋਰੈਂਸ ਫਾਈਨੈਂਸ਼ੀਅਲ ਪਲਾਨਿੰਗ ਦੇ ਬਾਬਤ ਤਾਂ ਸਾਡਾ ਨੰਬਰ ਆ ਜੀ 416-917-1455-416-9171-4568 ਤੇ ਤੁਸੀਂ ਰਾਜਪਾਲ ਬਾਰ ਦੇ ਨਾਲ ਗੱਲਬਾਤ ਕਰ ਸਕਦੇ ਆ। ਤੇ ਸਾਰਿਆਂ ਨੂੰ ਜੀ ਹੈਪੀ ਜਿਹੜਾ ਹੈਗਾ ਲੌਂਗ ਵੀਕਐਂਡ ਜੀ।
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ ਬਹੁਤ ਬਹੁਤ। ਦੋਸਤੋ ਭੁਪੇਸ਼ ਵਰਮਾ ਜੀ ਦਾ ਰੱਖਣਾ ਤੁਸੀਂ, ਇਹ ਮੋਰਗੇਜ ਫਾਈਨੈਂਸ਼ੀਅਲ ਹੱਬ ਨਾਲ ਕੰਮ ਕਰਦੇ ਨੇ ਤੇ ਤੁਹਾਡੀ ਮੋਰਗੇਜ ਜ਼ਰੂਰ ਕਰਵਾ ਕੇ ਦੇਣਗੇ। ਦੇਖੋ ਹੁਣ ਤੁਹਾਨੂੰ ਪਤਾ ਹੀ ਆ ਵੱਡੇ ਘਰ ਤਾਂ ਹੋ ਗਏ ਨੇ ਸਸਤੇ, ਪਰ ਜਿਹੜੇ ਛੋਟੇ ਘਰ ਨੇ 8-9 ਲੱਖ ਵਾਲੇ ਨਾ ਉਹ ਮਹਿੰਗੇ ਹੋ ਰਹੇ ਨੇ। ਪਿਛਲੇ 4 ਮਹੀਨਿਆਂ ਚ $70,000-$80,000 ਮਹਿੰਗੇ ਹੋ ਗਏ ਜਿਹੜੇ 9-9 ਲੱਖ ਦੇ ਘਰ ਸੀ ਆਲਮੋਸਟ 1-1 million ਤੇ ਚਲੇ ਗਏ ਕਈ ਵਾਰ ਤੁਸੀਂ ਅਸਿਊਮ ਕਰ ਲੈਂਦੇ ਵੀ ਇਸ ਤਾਂ ਫਸਟ ਟਾਈਮ ਬਾਇਰ ਹਾਂ ਜੀ ਸਾਡੀ ਕੈਸ਼ ਇਨਕਮ ਅਸੀਂ ਨਵੇਂ ਆਏ ਹਾਂ ਹੋ ਸਕਦਾ ਮੋਰਗੇਜ ਨਾ ਹੋਵੇ ਕਹਿੰਦੇ ਇਹ ਜੀ ਗੱਲ ਨੀ ਜੀ ਸਾਡੇ ਕੋਲ ਆਓ ਤੁਸੀਂ ਤੇ ਤੁਹਾਡੀ ਮੋਰਗੇਜ ਆ ਜਿਹੜੀ ਸਾਰਾ ਕੁਝ ਚੈੱਕ ਕਰਕੇ ਤੁਹਾਨੂੰ ਵੈਸੇ ਕਰਵਾ ਦਾਂਗੇ ਮੋਰਗੇਜ ਤੁਹਾਡੀ ਸਿੱਧੀ ਗੱਲ ਕਹਿੰਦੇ ਨੇ ਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਕਹਿੰਦੇ ਮੋਰਗੇਜ ਕੋਈ ਪ੍ਰੋਬਲਮ ਨੀ ਹੈਗੀ ਬਸ ਜੇ ਤੁਸੀਂ ਕੰਮ ਕਰਦੇ ਹੋ ਤਾਂ ਕੰਮ ਕਰਦੇ ਹੋਣੇ ਚਾਹੀਦੇ ਹੋ ਵਿਹਲੇ ਨੀ ਰਹਿਣੇ ਚਾਹੀਦੇ ਬਸ ਤੇ ਇਹਨਾਂ ਦਾ ਨੰਬਰ ਹੈਗਾ ਜੀ 647-6247-77 6476247777 ਅੱਛਾ ਜੇ ਤੁਹਾਡੇ ਕੋਲੇ ਘਰ ਹੈਗਾ ਐਮਰਜੈਂਸੀ ਪੈਸਿਆਂ ਦੀ ਜ਼ਰੂਰਤ ਪੈ ਗਈ ਅੱਜ ਕੱਲ੍ਹ ਤੁਹਾਨੂੰ ਪਤਾ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਹੋਇਆ ਤੇ ਸੈਕਿੰਡ ਮੋਰਗੇਜ ਲੈਣੀ ਆ ਲਾਈਨ ਆਫ ਕ੍ਰੈਡਿਟ ਬਣਾਉਣੀ ਆ ਰੀਫਾਈਨੈਂਸ ਕਰਾਉਣਾ ਫਿਰ ਵੀ ਤੁਹਾਡੀ ਮਦਦ ਕਰਨਗੇ 6476247777 ਭੁਪੇਸ਼ ਵਰਮਾ ਜੀ ਮੋਰਗੇਜ ਫਾਈਨੈਂਸ਼ੀਅਲ ਹੱਬ ਤੋਂ ਛੋਟੀ ਜਿਹੀ ਲੈ ਲਈਏ ਬ੍ਰੇਕ ਬਾਅਦ ਫਿਰ ਆਪਾਂ ਉਹੀ ਗੱਲਬਾਤ ਆ ਜਿਹੜੀ ਜਾਰੀ ਰੱਖਾਂਗੇ
ਕਬੱਡੀ ਪ੍ਰੇਮੀਆਂ ਲਈ ਖੁਸ਼ਖਬਰੀ ਇਸ ਵਾਰ ਦਾ ਕੈਨੇਡਾ ਕਬੱਡੀ ਕੱਪ 3 ਅਗਸਤ ਨੂੰ ਪਹਿਲੀ ਵਾਰ ਲੰਡਨ ਓਨਟਾਰੀਓ ਵਿੱਚ ਹੋਣ ਜਾ ਰਿਹਾ ਹੈ ਯੰਗ ਕਬੱਡੀ ਕਲੱਬ ਵੱਲੋਂ ਕਰਵਾਏ ਜਾ ਰਹੇ ਇਸ ਕੱਪ ਵਿੱਚ ਹੁੰਮ ਹੁਮਾ ਕੇ ਪਹੁੰਚੋ ਕੈਨੇਡਾ ਕਬੱਡੀ ਕੱਪ 2024 ਇੰਗਲੈਂਡ ਇੰਡੀਆ ਪਾਕਿਸਤਾਨ USA ਕੈਨੇਡਾ ਈਸਟ ਤੇ ਕੈਨੇਡਾ ਵੈਸਟ ਦੀਆਂ ਟੀਮਾਂ ਭਾਗ ਲੈਣਗੀਆਂ ਟਿਕਟ ਸਿਰਫ $35 $55 $75 ਤੇ VIP ਅੱਜ ਹੀ ਖਰੀਦੋ ਜਾਣਕਾਰੀ ਲਈ 416-704-5550 ਜਾਂ ਫਿਰ 416-831-3609 ਕੈਨੇਡਾ ਕਬੱਡੀ ਕੱਪ 2024
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਪਿੱਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼ ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸਾਸ ਟ੍ਰਾਈ ਤਾਂ ਕਰੋ
ਪਿੱਜ਼ਾ ਡਿਪੂ ਦਾ ਪਿੱਜ਼ਾ
ਪਿੱਜ਼ਾ ਡਿਪੂ ਕਾਲ 310-9711
310-9711 ਪਿੱਜ਼ਾ ਡਿਪੂ ਦਾ ਪਿੱਜ਼ਾ
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਅੱਧਾ ਗਲੂਕੋਸ ਹੁੰਦਾ ਅੱਧਾ ਫਰੁਕਟੋਜ਼ ਹੁੰਦਾ ਇਹਦੇ ਤੇ ਵੀ ਆਪਾਂ ਵੀਡੀਓ ਬਣਾਈ ਸੀ ਕਿ ਫਰੁਕਟੋਜ਼ ਤੁਹਾਡਾ ਗਲੂਕੋਸ ਮੀਟਰ ਨਾਪਦਾ ਹੀ ਨਹੀਂ ਹੈਗਾ ਤੁਸੀਂ ਦੇਖੀ ਜਾਓਗੇ ਤਾਂ ਮੇਰੀ ਸ਼ੂਗਰ ਤਾਂ ਵਧੀ ਨਹੀਂ ਜੀ ਮੈਂ ਤਾਂ ਇੰਨੇ ਸਾਰੇ ਫਰੂਟ ਖਾ ਲਏ ਵੀ ਫਰੁਕਟੋਜ਼ ਨਾਪਣ ਵਾਸਤੇ ਬਣਿਆ ਹੀ ਨਹੀਂ ਹੈਗਾ ਲੇਕਿਨ ਉਹ ਫਰੁਕਟੋਜ਼ ਸਿੱਧਾ ਜਾ ਕੇ ਤੁਹਾਡੇ ਲਿਵਰ ਦੇ ਵਿੱਚ ਜੰਮਦਾ ਔਰ ਤੁਹਾਨੂੰ ਫੈਟੀ ਲਿਵਰ ਕਰਦਾ ਜਿਹਨੂੰ ਕਹਿੰਦੇ ਨਾਨ ਅਲਕੋਹਲਿਕ ਫੈਟੀ ਲਿਵਰ ਸ਼ਰਾਬ ਤੁਸੀਂ ਨਹੀਂ ਪੀਂਦੇ ਫਿਰ ਵੀ ਲੀਵਰ ਤੁਹਾਡਾ ਫੈਟੀ ਹੋ ਗਿਆ ਇਸ ਤੋਂ ਬਾਅਦ ਆਪਾਂ ਐਪੀਸੋਡ ਆਫ ਈਟਿੰਗ ਤੇ ਵੀ ਗੱਲ ਕਰੀ ਸੀ ਕਿ ਜਦੋਂ ਵਾਰੀ ਵਾਰੀ ਅਸੀਂ ਖਾਂਦੇ ਹਾਂ ਉਹ ਵੀ ਸਾਨੂੰ ਬਿਮਾਰ ਕਰਦਾ ਕਿਉਂਕਿ ਜਿੰਨੀ ਵਾਰੀ ਤੁਸੀਂ ਖਾਂਦੇ ਹੋ ਤੁਹਾਡੀ ਸਟਮਕ ਦੇ ਵਿੱਚ ਐਸਿਡ ਰਿਲੀਜ਼ ਹੁੰਦਾ ਪੈਂਕਰੀਆਜ਼ ਉਨੀ ਵਾਰੀ ਵਰਕ ਕਰਦੇ ਨੇ ਉਹਦੇ ਨਾਲ ਉਹਦੇ ਤੇ ਜਿਹੜਾ ਸਟ੍ਰੈਸ ਪੈਂਦਾ ਹੀਲਿੰਗ ਵਾਸਤੇ ਆਪਾਂ ਉਹਨੂੰ ਟਾਈਮ ਨਹੀਂ ਦਿੰਦੇ ਇਹਦੇ ਤੇ ਵੀ ਆਪਾਂ ਚਰਚਾ ਕਰ ਚੁੱਕੇ ਹਾਂ ਤਾਂ ਫੂਡ ਦੇ ਉੱਤੇ ਆਪਾਂ ਕਾਫੀ ਚਰਚਾ ਕਰ ਚੁੱਕੇ ਹਾਂ ਅੱਜ ਜਿਹੜੀ ਚੀਜ਼ ਦੇ ਉੱਤੇ ਅਸੀਂ ਗੱਲ ਕਰਾਂਗੇ ਜਿੱਥੋਂ ਸਾਰੀਆਂ ਬਿਮਾਰੀਆਂ ਉਤਪੰਨ ਹੁੰਦੀਆਂ ਨੇ ਜਿਹਦੇ ਤੇ ਰਿਸਰਚ ਵੀ ਸਾਇੰਸਦਾਨਾਂ ਨੇ ਪਿਛਲੇ ਕੋਈ 10-12 ਸਾਲਾਂ ਤੋਂ ਹੀ ਕੀਤੀ ਹੈ ਇਹਦੇ ਟ੍ਰਾਇਲਸ ਤਾਂ ਹੁਣ ਕਰਨੇ ਸ਼ੁਰੂ ਕੀਤੇ ਨੇ ਸਾਡੇ ਕੋਲ ਇੱਕ ਦਿਮਾਗ ਨਹੀਂ ਹੈਗਾ ਸੈਂਟਰਲ ਨਰਵਸ ਸਿਸਟਮ ਇੱਕ ਹੋਰ ਦਿਮਾਗ ਹੈ ਗੱਟ ਦੇ ਅੰਦਰ ਜਿਹਨੂੰ ਕਹਿੰਦੇ ਨੇ ਇੰਟੈਰਿਕ ਨਰਵਸ ਸਿਸਟਮ ਤੁਹਾਡੇ ਅੰਦਰ ਇੱਥੇ ਇੱਕ ਨਰਵਸ ਸਿਸਟਮ ਹੈ ਜਿਹੜਾ ਇਹਦੇ ਨਾਲ ਕਮਿਊਨੀਕੇਟ ਤਾਂ ਕਰਦਾ ਵੇਗਸ ਨਰਵ ਦੇ ਥਰੂ ਜਾਂ HPA ਜਿਹਨੂੰ ਕਹਿੰਦੇ ਨੇ ਹਾਈਪੋਥੈਲਮਸ ਪਿਟਿਊਟਰੀ ਐਡਰੀਨਲ ਐਕਸੈਸ ਦੇ ਨਾਲ ਇਹਦੇ ਨਾਲ ਕਮਿਊਨੀਕੇਸ਼ਨ ਤਾਂ ਕਰਦਾ ਲੇਕਿਨ ਆਟੋਨੋਮਸ ਬਾਡੀ ਹੈ ਖੁਦ ਆਪਣੇ ਡਿਸੀਜਨ ਲੈਂਦਾ ਉਹ ਇਹਨੂੰ ਜੇ ਆਪਾਂ ਸਮਝਣਾ ਹੋਵੇ ਇਹਦੇ ਵਿੱਚ ਇਹਦੇ ਨਾਲੋਂ ਜ਼ਿਆਦਾ ਇਨਫੋਰਮੇਸ਼ਨ ਇਕੱਠੀ ਹੋਈ ਹੋਈ ਹੈ ਜਦੋਂ ਅਸੀਂ ਕਿਸੇ ਵੀ ਚੀਜ਼ ਵੱਲ ਧਿਆਨ ਕਰਦੇ ਹਾਂ ਤਾਂ ਹੀ ਸਾਨੂੰ ਇਨਫੋਰਮੇਸ਼ਨ ਅੱਗੇ ਪਾਸ ਆਨ ਹੁੰਦੀ ਹੈ ਲੇਕਿਨ ਜੇ ਆਪਾਂ ਬਿਨਾਂ ਬੇਧਿਆਨ ਨਹੀਂ ਚੱਲੇ ਜਾਂਦੇ ਹਾਂ ਕਿਸੇ ਵੀ ਪਾਸੇ ਮੰਨ ਲਓ ਬਾਜ਼ਾਰ ਚੋਂ ਨਿਕਲ ਰਹੇ ਹੋ ਤਾਂ 40,000 bit ਇਨਫੋਰਮੇਸ਼ਨ ਅੰਦਰ ਜਾ ਰਹੀ ਹੁੰਦੀ ਹੈ ਅੱਖਾਂ ਚੋਂ ਅਲਗ ਅਲਗ ਦ੍ਰਿਸ਼ ਸਾਰੇ ਤਾਂ ਸਾਨੂੰ ਯਾਦ ਨਹੀਂ ਰਹਿੰਦੇ, ਅਲਗ ਅਲਗ ਆਵਾਜ਼ਾਂ, ਅਲਗ ਅਲਗ ਸਮੈਲ, ਅਲਗ ਅਲਗ ਟੇਸਟ, ਕਿਉਂਕਿ ਇਹਦੀ ਕਪੈਸਿਟੀ 40 bit per second ਤੋਂ ਜ਼ਿਆਦਾ ਪ੍ਰੋਸੈਸ ਕਰਨ ਦੀ ਹੈ ਹੀ ਨਹੀਂ। ਤੋ ਥੈਲਮਿਸ ਹੈਗਾ ਉਹ ਫਿਲਟਰ ਕਰਦਾ, ਸਿਰਫ ਉਨੀ ਇਨਫੋਰਮੇਸ਼ਨ ਅੱਗੇ ਜਾਂਦੀ ਹੈ। ਇਹਦੇ ਤੇ ਵੀ ਆਪਾਂ ਚਰਚਾ ਪਿਛਲੀਆਂ ਵੀਡੀਓਜ਼ ਦੇ ਵਿੱਚ ਕਰ ਚੁੱਕੇ ਹਾਂ। ਲੇਕਿਨ ਗੱਠ ਦੇ ਅੰਦਰ ਤੁਹਾਡੇ ਕੋਲ ਪਤਾ ਨਹੀਂ ਕਿਵੇਂ ਉਹ ਸਾਰੀ ਇਨਫੋਰਮੇਸ਼ਨ ਸਟੋਰਡ ਹੁੰਦੀ ਹੈ। ਤਾਂ ਹੀ ਨਾ ਤੁਸੀਂ ਕਹਿੰਦੇ ਗੱਠ ਫੀਲਿੰਗ ਹੈ ਯਾਰ, ਮੈਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਇਸ ਤਰ੍ਹਾਂ ਹੋਊਗਾ, ਔਰ ਉਸੇ ਤਰ੍ਹਾਂ ਹੀ ਹੋ ਜਾਂਦਾ। ਗੱਠ ਬਹੁਤ ਬਹੁਤ ਸਟਰੋਂਗ ਇੱਕ ਸਿਸਟਮ ਹੈਗਾ, ਇਹਨੂੰ ਅੰਡਰ ਰੇਟ ਨਾ ਕਰੋ ਤੁਸੀਂ। ਜਦੋਂ ਤੁਹਾਨੂੰ ਘਬਰਾਹਟ ਹੁੰਦੀ ਹੈ ਉਦੋਂ ਤੁਹਾਡੇ ਪੇਟ ਦੇ ਵਿੱਚ ਘਣਾਉਂ ਬਣਾਉਂ ਜਿਹਨੂੰ ਕਹਿੰਦੇ ਬਟਰਫਲਾਈਜ਼ ਇਨ ਦਾ ਸਟਮਕ ਹੁੰਦੇ। ਜੇ ਤੁਹਾਨੂੰ ਡਰ ਲੱਗਦਾ ਤਾਂ ਲੂਜ਼ ਮੋਸ਼ਨ ਲੱਗ ਜਾਂਦਾ, ਕਹਿੰਦੇ ਟੱਟੀਆਂ ਨਿਕਲ ਗਈਆਂ, ਡਰ ਕੇ ਟੱਟੀ ਨਿਕਲ ਗਈ ਇਹਦੀ, ਮਤਲਬ। ਤੋ ਗੱਟ ਜਿਹੜਾ ਹੈਗਾ, ਗੱਟ ਹੈਲਥ, ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਅੱਜ ਆਪਾਂ ਇਹਦੇ ਤੇ ਹੀ ਚਰਚਾ ਕਰਾਂਗੇ। ਤੋ ਇਹ ਜਿਹੜਾ ਤੁਹਾਡਾ ਇੰਡਾਇਰੈਕਟ ਨਰਵਸ ਸਿਸਟਮ ਹੈ ਜਿਹੜਾ ਗੱਟ ਦੇ ਅੰਦਰ ਹੈ, ਇਹ ਜਦੋਂ ਤੁਸੀਂ ਕੁਛ ਖਾਂਦੇ ਹੋ, ਜਦੋਂ ਕੁਛ ਵੀ ਖਾਂਦੇ ਹੋ, ਇਹ ਡਿਸੀਜਨ ਲੈਂਦਾ ਕਿ ਕਿੰਨਾ ਬਾਇਲ ਸਕ੍ਰੀਟ ਹੋਊਗਾ। ਇੱਥੋਂ ਬ੍ਰੇਨ ਤੋਂ ਸਿਗਨਲ ਨਹੀਂ ਆਉਂਦਾ ਕਿ ਇਹਦੀ ਪਾਚਣ ਇਹਦਾ ਕਿਵੇਂ ਹੋਊਗਾ ਸਾਰੇ ਦਾ ਸਾਰਾ। ਤੋ ਪਾਚਣ ਦੇ ਵਿੱਚ ਹੀ ਤੁਹਾਡੇ ਜਿਹੜੇ ਹਾਰਮੋਨਸ ਹੈ, ਕੋਰਟੀਜ਼ੋਲ ਜਿਹੜਾ ਸਕ੍ਰੀਟ ਹੁੰਦਾ, ਸਟ੍ਰੈਸ ਹਾਰਮੋਨ ਹੈ, ਉਹ ਵੀ ਇੱਥੇ ਬਣਦਾ, ਇੱਥੇ ਬਣ ਕੇ ਬ੍ਰੇਨ ਨੂੰ ਜਾਂਦਾ। ਤੋ ਜਿਵੇਂ ਆਪਾਂ ਸਟ੍ਰੈਸ ਵਾਲੀ ਵੀਡੀਓ ਦੇ ਵਿੱਚ ਇਹ ਗੱਲ ਕਰੀ ਸੀ ਵੀ ਜਦੋਂ ਐਕਸੈਸ ਕੋਰਟੀਜ਼ੋਲ ਹੁੰਦਾ ਉਹਦੇ ਕਾਰਨ ਤੁਹਾਨੂੰ ਆਟੋਇਮਿਊਨ ਡਿਜ਼ੀਜ਼ ਲੱਗਦੇ ਨੇ। ਤੋ ਕੋਰਟੀਜ਼ੋਲ ਇਹਦੇ ਅੰਦਰ ਤੁਹਾਡਾ ਸਕ੍ਰੀਟ ਹੁੰਦਾ, ਪੀਐਚ ਸਾਰਾ ਕੰਟਰੋਲ ਇਹਨੇ ਖੁਦ ਕਰਨਾ, ਇਹਨੇ ਤੁਹਾਡਾ ਐਲਡੀਐਲ ਕੰਟਰੋਲ ਕਰਨਾ, ਐਚਡੀਐਲ ਇਹਨੇ ਕੰਟਰੋਲ ਕਰਨਾ, ਲੇਵਲ ਨੂੰ ਕਮਾਂਡ ਇਹ ਦਿੰਦਾ ਕਿ ਕੋਲੈਸਟ੍ਰੋਲ ਕਿੰਨਾ ਬਣੂਗਾ। ਤੋ ਡੋਪਾਮੈਨ ਜਿਹੜਾ ਤੁਹਾਨੂੰ ਖੁਸ਼ੀ ਵਾਲਾ ਹਾਰਮੋਨ ਹੈ, 50% ਆਫ ਦਾ ਡੋਪਾਮੈਨ ਜਿਹੜਾ ਉਹ ਸਟਮਕ ਦੇ ਵਿੱਚ ਬਣਦਾ, ਤੁਹਾਡੀ ਗੱਠ ਦੇ ਵਿੱਚ ਬਣਦਾ। 90% ਆਫ ਸੈਰੇਟੋਨੀਅਨ ਉਹ ਤੁਹਾਡੇ ਗੱਠ ਦੇ ਵਿੱਚ ਬਣਦਾ। ਸੈਰੇਟੋਨੀਅਨ ਹਾਰਮੋਨ ਹੈ, ਇਹਦੇ ਬਾਰੇ ਆਪਾਂ ਪਹਿਲਾਂ ਚਰਚਾ ਕਰ ਚੁੱਕੇ ਹਾਂ। ਜੇ ਇਹਦੀ ਸਕ੍ਰੀਸ਼ਨ ਘੱਟ ਹੋ ਜਾਂਦੀ ਹੈ ਤਾਂ ਤੁਹਾਨੂੰ ਡਿਪਰੈਸ਼ਨ ਹੁੰਦਾ। ਤੋ ਡਿਪਰੈਸ਼ਨ ਤੋਂ ਕੱਢਣ ਵਾਸਤੇ ਜਿਹੜੀ ਦਵਾਈ ਤੁਹਾਨੂੰ ਦਿੱਤੀ ਜਾਂਦੀ ਹੈ SSIR, ਉਹ ਹੁੰਦਾ ਸਿਲੈਕਟਿਵ ਸੈਰੇਟੋਨੀਅਨ ਰੀਅਪਟੇਕ ਇਨਹੈਬਿਟਰਸ, ਉਹ ਦਵਾਈ ਤੁਹਾਨੂੰ ਦਿੱਤੀ ਜਾਂਦੀ ਹੈ। ਉਹ ਸੈਰੇਟੋਨੀਅਨ ਸਾਰਾ ਤੁਹਾਡੇ ਗੱਠ ਦੇ ਵਿੱਚ ਬਣਦਾ 90%। ਤੋ ਜੇ ਤੁਹਾਡਾ ਡਾਈਜੈਸ਼ਨ ਰੂਇਨ ਹੋ ਗਿਆ, ਜੇ ਤੁਹਾਡਾ ਇਹ ਗੜਬੜ ਹੋ ਗਿਆ ਸਾਰਾ ਦਾ ਸਾਰਾ ਸਿਸਟਮ, ਤਾਂ ਤੁਹਾਨੂੰ ਸਟ੍ਰੈਸ ਵੀ ਆਊਗਾ, ਤੁਹਾਨੂੰ ਡਿਪਰੈਸ਼ਨ ਵੀ ਆਊਗਾ, ਬਾਕੀ ਸਾਰੇ ਰੋਗ ਵੀ ਇੱਥੋਂ ਹੀ ਲੱਗਣਗੇ। ਔਰ ਇਹ ਜਿਹੜੇ ਹੈਪੀ ਹਾਰਮੋਨਸ ਨੇ, ਇਹਨਾਂ ਨੂੰ ਬਣਾਉਣ ਵਾਸਤੇ ਜਿਹੜੇ ਪ੍ਰੀਕਰਸਰਸ ਨੇ, ਮਤਲਬ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ, ਉਹਨਾਂ ਦੇ ਵਿੱਚ ਸਭ ਤੋਂ ਉੱਪਰ ਅੰਡਾ ਆਉਂਦਾ, ਫਿਰ ਓਮੇਗਾ 3, ਓਮੇਗਾ 6 ਫੈਟੀ ਐਸਿਡਸ ਆਉਂਦੇ ਨੇ ਜਿਹੜੇ ਫਿਸ਼ ਤੋਂ ਮਿਲਦੇ ਨੇ ਸਾਨੂੰ, ਔਰ ਵਾਈਟ ਮੀਟ ਦੇ ਉੱਤੋਂ ਵੀ ਤੁਹਾਨੂੰ ਇਹਦੇ ਪ੍ਰੀਕਰਸਰਸ ਨੇ ਜਿਹਦੇ ਤੋਂ ਇਹ ਹਾਰਮੋਨਸ ਬਣਦੇ ਨੇ। ਸੋ ਇਹਦਾ ਜਿਹੜਾ ਡਾਈਜੈਸ਼ਨ ਦਾ ਤੁਹਾਡਾ ਬਹੁਤ ਮੇਜਰ ਰੋਲ ਹੈ ਤੁਹਾਨੂੰ ਗੁੱਡ ਹੈਲਥ ਔਰ ਡਿਜ਼ੀਜ਼ ਦੇਣ ਦੇ ਵਿੱਚ। ਇਹਨੂੰ ਸਮਝਣ ਵਾਸਤੇ ਸਾਨੂੰ ਇਹ ਸਮਝਣਾ ਪਊਗਾ ਕਿ ਗੱਟ ਬੈਕਟੀਰੀਆ ਨੂੰ ਸਮਝਣਾ ਪਊਗਾ। ਸਾਡੇ ਸਰੀਰ ਦੇ ਅੰਦਰ ਸੂਖਸ਼ਮ ਜੀਵਾਣੂ ਬੈਕਟੀਰੀਆ ਜਿਹੜੇ ਨਿਗਾਹ ਨਾਲ ਦਿਖਦੇ ਵੀ ਨਹੀਂ, ਉਹ ਜਿੰਨੇ ਬਾਡੀ ਦੇ ਵਿੱਚ ਸਾਡੇ ਸੈੱਲ ਨੇ ਉਸ ਤੋਂ 10 ਗੁਣਾ ਜ਼ਿਆਦਾ ਉਹ ਬੈਕਟੀਰੀਆ ਸਾਡੀ ਆਂਤੜੀਆਂ ਦੇ ਵਿੱਚ ਰਹਿੰਦੇ ਨੇ। ਔਰ ਇਹਨਾਂ ਦਾ ਜੇ ਵਜ਼ਨ ਕਰੋਗੇ ਤਾਂ 2 ਕਿਲੋ ਹੋ ਜੂਗਾ, ਮਤਲਬ ਜਿਹੜੀਆਂ ਚੀਜ਼ ਤੁਹਾਨੂੰ ਅੱਖ ਨਾਲ ਵੀ ਨਹੀਂ ਨਜ਼ਰ ਆ ਰਹੀ ਉਹ 2 ਕਿਲੋ ਮਤਲਬ ਕਰੋੜਾਂ ਕਰੋੜ ਦੀ ਗਿਣਤੀ ਦੇ ਵਿੱਚ ਹੈਗੇ ਨੇ। ਔਰ ਇਹ ਜਿਹੜੇ ਨੇ ਇਹਨਾਂ ਨੂੰ ਵੀ ਖੁਰਾਕ ਚਾਹੀਦੀ ਹੈ, ਇਹਨਾਂ ਦੀ ਖੁਰਾਕ ਹੁੰਦੀ ਹੈ ਫਾਈਬਰ। ਲੇਕਿਨ ਹਰ ਜਿਹੜਾ ਤੁਹਾਡਾ ਬੈਕਟੀਰੀਆ ਉਹ ਅਲੱਗ ਤਰ੍ਹਾਂ ਦੀ ਫਾਈਬਰ ਦੇ ਉੱਤੇ ਪਲਦਾ, ਅਲੱਗ ਅਲੱਗ ਤਰ੍ਹਾਂ ਦੇ ਬੈਕਟੀਰੀਆ ਅਲੱਗ ਅਲੱਗ ਤਰ੍ਹਾਂ ਦੀ ਫਾਈਬਰ ਦੇ ਉੱਤੇ ਪਲਦੇ ਨੇ ਇਹ। ਔਰ ਇਹ ਗੁੱਡ ਔਰ ਬੈਡ ਬੈਕਟੀਰੀਆ ਦੋਵੇਂ ਤਰ੍ਹਾਂ ਦੇ ਨੇ, ਚੰਗੇ ਔਰ ਮਾੜੇ। ਜਿਹੜੇ ਚੰਗੇ ਬੈਕਟੀਰੀਆ ਨੇ ਉਹਨਾਂ ਦਾ ਸਭ ਤੋਂ ਪਹਿਲਾ ਫੰਕਸ਼ਨ ਇਹ ਫਸਟ ਲਾਈਨ ਆਫ ਡਿਫੈਂਸ ਹੈ। ਜਦੋਂ ਵੀ ਅਸੀਂ ਕੁਛ ਖਾਂਦੇ ਹਾਂ ਉਹਦੇ ਵਿੱਚ ਚੰਗਾ ਮਾੜਾ ਸਾਰਾ ਕੁਛ ਹੁੰਦਾ, ਪੈਥੋਜਨਸ ਵੀ ਹੁੰਦੇ ਨੇ, ਫੰਗਸ ਵੀ ਹੋ ਸਕਦਾ ਕੁਛ, ਚਾਹੇ ਕਿੰਨਾ ਵੀ ਤੁਸੀਂ ਉਹਨੂੰ ਸਹੀ ਕਰ ਲਓ। ਤੋ ਜਿਵੇਂ ਹੀ ਇਹ ਅੰਦਰ ਤੁਹਾਡੇ ਕੋਲ ਜਾਂਦਾ ਇਹਨੂੰ ਲੜਨਾ, ਇਮਿਊਨਿਟੀ ਜਿਹੜੀ ਹੈ ਤੁਹਾਡੀ ਬਾਡੀ ਦੀ, ਇਮਿਊਨ ਤੁਹਾਨੂੰ ਇਹ ਸਾਰੀਆਂ ਬਿਮਾਰੀਆਂ ਤੋਂ ਬਚਾਉਣ ਦੇ ਵਿੱਚ ਸਭ ਤੋਂ ਬੜਾ ਰੋਲ ਜਿਹੜਾ ਹੈਗਾ ਤੁਹਾਡੇ ਗੱਟ ਬਾਇਓਮ ਦਾ, ਗੱਟ ਬੈਕਟੀਰੀਆ ਦਾ ਹੈਗਾ। 70% ਇਮਿਊਨਿਟੀ ਇੱਥੇ ਹੈ। ਲਿੰਫੈਟਿਕ ਸਿਸਟਮ ਹੁੰਦਾ ਇੱਕ ਅਲੱਗ ਤੋਂ, ਉਹਦੇ ਬਾਰੇ ਫਿਰ ਚਰਚਾ ਕਰਾਂਗੇ। ਲੇਕਿਨ ਇਹ ਜਿਹੜੇ ਤੁਹਾਡੇ ਮਾਈਕਰੋਬਸ ਨੇ 70% ਇਹਨਾਂ ਦਾ ਰੋਲ ਹੈ ਤੁਹਾਡੀ ਇਮਿਊਨਿਟੀ ਵਾਸਤੇ। ਦੂਸਰਾ ਜਿਹੜਾ ਇਹਨਾਂ ਦਾ ਕੰਮ ਹੈ, ਜਿਹੜਾ ਫਾਈਬਰ ਹੈ ਉਹਨੂੰ ਸਾਡਾ ਸਰੀਰ ਡਾਈਜੈਸਟ ਨਹੀਂ ਕਰ ਸਕਦਾ, ਉਹਨੂੰ ਬ੍ਰੇਕਡਾਊਨ ਇਹ ਕਰਦੇ ਨੇ, ਉਹਨੂੰ ਉਹਨਾਂ ਦੀ ਖੁਰਾਕ ਹੈ ਉਹਨੂੰ ਖਾ ਕੇ ਤੋੜ ਕੇ, ਸਿੰਬਾਇਟਿਕ ਰਿਲੇਸ਼ਨ ਹੈ, ਖੁਦ ਜਿੰਦਾ ਰਹਿੰਦੇ ਨੇ ਤੇ ਸਾਨੂੰ ਉਹ ਨਿਊਟ੍ਰੀਐਂਟ ਔਰ ਉਹ ਸਾਰੀਆਂ ਐਸੈਂਸ਼ੀਅਲ ਚੀਜ਼ਾਂ ਦਵਾਉਂਦੀਆਂ ਨੇ ਜਿਹੜੀਆਂ ਸਾਨੂੰ ਕਿਤੋਂ ਹੋਰੋਂ ਮਿਲ ਹੀ ਨਹੀਂ ਸਕਦਾ। ਲੇਕਿਨ ਜਦੋਂ ਅਸੀਂ ਆਪਣੇ ਖਾਣੇ ਦੇ ਵਿੱਚੋਂ ਫਾਈਬਰਸ ਘਟਾ ਦਿੰਦੇ ਉਦੋਂ ਇਹਨਾਂ ਨੂੰ ਖੁਰਾਕ ਮਿਲਣੀ ਘੱਟ ਜਾਂਦੀ ਹੈ। ਜਦੋਂ ਇਹਨਾਂ ਨੂੰ ਖੁਰਾਕ ਮਿਲਣੀ ਘੱਟ ਹੋ ਜਾਂਦੀ ਹੈ ਉਦੋਂ ਇਹ ਕੀ ਕਰਦੇ ਨੇ, ਇਹਨਾਂ ਕੋਲ ਹੋਰ ਕੁਛ ਖਾਣ ਨੂੰ ਨਹੀਂ ਹੁੰਦਾ ਤਾਂ ਤੁਹਾਡੀ ਗੱਟ ਤੁਹਾਡੀ ਆਂਤੜੀ ਦੇ ਲਾਈਨਰਸ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ। ਇਹਦੇ ਤੋਂ ਬਹੁਤ ਸਾਰੀਆਂ ਪ੍ਰੋਬਲਮ, ਡਾਇਰੀਏ ਤੋਂ ਲੈ ਕੇ ਕੋਲਨ ਕੈਂਸਰ ਤੱਕ ਇਹਦੇ ਤੋਂ ਹੁੰਦਾ। ਹਾਰਮੋਨਲ ਇਨਬੈਲੈਂਸ ਹੋ ਜਾਂਦਾ ਸਾਰਾ ਦਾ ਸਾਰਾ ਤੁਹਾਡਾ। ਤੋ ਹਰ ਤਰ੍ਹਾਂ ਦਾ ਜਿਹੜਾ ਤੁਹਾਡਾ ਡਿਜ਼ੀਜ਼ ਹੈ ਉਹ ਤੁਹਾਡੇ ਗੱਟ ਬਾਇਓਮ ਜੇ ਇਹ ਵਿਗੜ ਗਿਆ ਤਾਂ ਇਹਦੇ ਤੋਂ ਸ਼ੁਰੂ ਹੋ ਜਾਂਦਾ। ਜਿਵੇਂ ਸਟ੍ਰੈਸ ਤੋਂ ਸ਼ੁਰੂ ਹੁੰਦਾ, ਫੂਡ ਦੇ ਉੱਤੋਂ ਸਾਰੀਆਂ ਪ੍ਰੋਬਲਮਸ ਆ ਸਕਦੀਆਂ, ਇਹਨੂੰ ਇਗਨੋਰ ਨਹੀਂ ਕਰ ਸਕਦੇ। ਇਹਨੂੰ ਬਿਲਕੁਲ ਸਵਸਥ ਰੱਖਣਾ ਔਰ ਇਹਦੀ ਗਿਣਤੀ ਮਾਈਕਰੋਬਸ ਦੀ ਪੂਰੀ ਹੋਣੀ ਚਾਹੀਦੀ ਹੈ। ਜਿਹੜੇ ਚੰਗੇ ਤੁਹਾਡੇ ਅੰਦਰ ਮਾਈਕਰੋਬਸ ਨੇ, ਬੈਕਟੀਰੀਅਲ ਨੇ, ਉਹ ਜ਼ਿਆਦਾ ਹੋਣੇ ਚਾਹੀਦੇ ਨੇ। ਪਰ ਅੱਜ ਦੇ ਲਾਈਫ ਸਟਾਈਲ ਦੇ ਵਿੱਚ ਅਸੀਂ ਇਹਨਾਂ ਨੂੰ ਜਿਹੜੇ ਗੁੱਡ ਬੈਕਟੀਰੀਆਜ਼ ਨੇ ਇਹਨਾਂ ਨੂੰ ਮਾਰ ਰਹੇ ਹਾਂ। ਕਿਵੇਂ ਮਾਰ ਰਹੇ ਹਾਂ ਅਸੀਂ? ਜਦੋਂ ਅਸੀਂ ਐਂਟੀਬਾਇਓਟਿਕਸ ਖਾਂਦੇ ਹਾਂ ਉਦੋਂ ਚੰਗੇ ਤੇ ਮਾੜੇ ਦੋਹੇ ਮਰਦੇ ਨੇ। ਉਦੋਂ ਮਾੜੇ ਘੱਟ ਮਰਦੇ ਨੇ ਕਿਉਂਕਿ ਮਾੜੇ ਜਿਹੜੇ ਨੇ ਉਹ ਫੇਰ ਵੀ ਗਲੂਕੋਜ਼ ਦੇ ਉੱਤੇ ਫੀਡ ਕਰਨ ਵਾਲੇ ਜ਼ਿਆਦਾ ਨੇ। ਤੇ ਜਦੋਂ ਗਲੂਕੋਜ਼ ਦੇ ਉੱਤੇ ਫੀਡ ਕਰਦੇ ਨੇ, ਉਹ ਜਦੋਂ ਉਹਨਾਂ ਨੂੰ ਸ਼ੂਗਰ ਮਿਲਦੇ ਨੇ, ਇਨਟੇਕ ਮਿਲਦੇ ਨੇ, ਉਹਦੇ ਤੇ ਫੀਡ ਕਰਦੇ ਨੇ ਤਾਂ ਉਹ ਡੋਪਾਮਿਨ ਸਿਕਰੀਸ਼ਨ ਹੋਰ ਕਰਨੀ ਸ਼ੁਰੂ ਕਰ ਦਿੰਦੇ ਨੇ ਗੱਟ ਦੇ ਵਿੱਚ। ਔਰ ਉਹ ਜਿਹੜੀ ਡੋਪਾਮਿਨ ਹੈ ਤੁਹਾਡੇ ਬਲੱਡ 'ਚ ਜਾ ਕੇ ਸਿੱਧੀ ਬ੍ਰੇਨ ਨੂੰ ਜਾਂਦੀ ਹੈ। ਡੋਪਾਮਿਨ ਕੀ ਹੈ? ਜਿਹੜਾ ਤੁਹਾਨੂੰ ਫੀਲਿੰਗ ਦਿੰਦਾ ਕਿ ਨਜ਼ਾਰਾ ਆ ਗਿਆ, ਹੋਰ ਖਾ ਲਾ, ਹੋਰ ਖਾ ਲਾ, ਇਹਨੂੰ ਕਹਿੰਦੇ ਆ ਲੱਤ। ਤੋ ਜਿਵੇਂ ਜਿਵੇਂ ਤੁਸੀਂ ਸ਼ੂਗਰ ਦਾ ਇਨਟੇਕ ਵਧਾਈ ਜਾਂਦੇ ਹੋ ਤੁਹਾਡੀ ਵਿਲ ਪਾਵਰ ਕੰਮ ਹੀ ਨਹੀਂ ਕਰਦੀ। ਤੁਸੀਂ ਜਿੰਨਾ ਸ਼ੂਗਰ ਇਨਟੇਕ ਕਰੋਗੇ ਓਨੀ ਲਲਕ ਵਧੂਗੀ, ਓਨੀ ਲੱਤ ਹੋਰ ਵਧੂਗੀ। ਔਰ ਜਿੰਨੇ ਸ਼ੂਗਰ ਇਨਟੇਕ ਤੁਸੀਂ ਜ਼ਿਆਦਾ ਕਰੋਗੇ, ਇਹ ਜਿੰਨੇ ਤੁਹਾਡੇ ਅਲਸਰ ਨੇ, ਸਿਸਟ ਨੇ, ਕੈਂਸਰਸ ਨੇ, ਇਹ ਸਾਰੇ ਫੀਡੀ ਗਲੂਕੋਜ਼ ਦੇ ਉੱਤੇ ਕਰਦੇ ਨੇ। ਸਾਰੀਆਂ ਬਿਮਾਰੀਆਂ, ਇਨਫਲਮੇਸ਼ਨ ਅੰਦਰਲੀਆਂ, ਜਿਹੜੀ ਸੋਜਾ ਇਹ ਚੰਗਾ ਬਿਮਾਰੀ ਨੂੰ ਟਰੀਟ ਕਰਨ ਵਾਸਤੇ ਸੋਜਾ ਲਿਆਂਦੀ ਹੈ ਬਾਡੀ, ਲੇਕਿਨ ਜਿਹੜੀ ਪ੍ਰੋਲੋਂਗਡ ਇਨਫਲਮੇਸ਼ਨ ਨੇ ਉਹ ਘਾਤਕ ਨੇ, ਉਹ ਮਰਵਾਉਂਦੀਆਂ ਨੇ ਤੁਹਾਨੂੰ। ਤੋ ਇਹ ਸਾਰੀਆਂ ਸ਼ੂਗਰ ਦੇ ਨਾਲ ਅਟੈਚਡ ਚੀਜ਼ਾਂ ਨੇ। ਤੋ ਜਦੋਂ ਤੁਸੀਂ ਸ਼ੂਗਰ ਦਾ ਇਨਟੇਕ ਘੱਟ ਕਰੋਗੇ ਜਾਂ ਜ਼ੀਰੋ ਕਰੋਗੇ, ਪ੍ਰੈਕਟੀਕਲੀ ਜ਼ੀਰੋ ਹੋ ਜਾਣਾ ਚਾਹੀਦਾ, ਉਦੋਂ ਇਹ ਬੈਡ ਬੈਕਟੀਰੀਆ ਮਰਨਗੇ। ਲੇਕਿਨ ਜਿਹੜੇ ਇਹ ਬੈਡ ਬੈਕਟੀਰੀਆ ਨੂੰ ਅਸੀਂ ਜਿਹੜਾ ਫੀਡ ਕਰ ਰਹੇ ਹਾਂ, ਹੌਲੀ ਹੌਲੀ ਇਹ ਜਦੋਂ ਐਂਟੀਬਾਇਓਟਿਕ ਅਸੀਂ ਖਾਂਦੇ ਹਾਂ ਉਹਦੇ ਨਾਲ ਲੜਦੇ ਵੀ ਨੇ, ਉਹਨਾਂ ਦੀ ਇਮਿਊਨਿਟੀ ਵਧਦੀ ਹੈ। ਜਿਵੇਂ ਆਪਾਂ ਬੀਟੀ ਕਾਟਨ ਦੀ ਗੱਲ ਕਰੀ ਸੀ, ਬੈਸਲ ਐਸਥੋਰੀਜਨਸ ਦੀ ਗੱਲ ਕੀਤੀ ਸੀ ਪਹਿਲਾਂ ਵੀਡੀਓ ਦੇ ਵਿੱਚ, ਕਿ ਉਹਨਾਂ ਨੇ ਬੀਜ ਦੇ ਵਿੱਚ ਹੀ ਇਹੋ ਜਿਹਾ ਵਾਇਰਸ ਪਾਤਾ ਕਿ ਪੱਤਿਆਂ ਦੇ ਵਿੱਚ ਉਹ ਵਾਇਰਸ ਆ ਜਾਵੇ ਜਿਹਨੂੰ ਕੀਟ ਖਾਂਦਾ ਤੇ ਉਹਨੂੰ ਲਕਵਾ ਹੋ ਜਾਂਦਾ ਤੇ ਮਰ ਜਾਂਦਾ ਉਹ। ਲੇਕਿਨ ਉਹ ਕੀਟਾਂ ਦੀ ਇਮਿਊਨਿਟੀ ਵਧਾ ਲਈ ਔਰ ਉਸ ਤੋਂ ਬਾਅਦ ਬੀਟੀ ਫੇਲ ਹੋ ਗਿਆ, ਫਿਰ ਉਹਨਾਂ ਨੇ ਬੀਟੀ 2 ਬਣਾਇਆ। ਇਸੇ ਤਰ੍ਹਾਂ ਸਰੀਰ ਦੇ ਮਾਈਕਰੋਬਸ ਵੀ ਤੁਹਾਡੇ ਐਂਟੀਬਾਇਓਟਿਕਸ ਦਾ ਅਸਰ ਹੋਣਾ ਤੇ ਹੌਲੀ ਹੌਲੀ ਹੋਣਾ ਘੱਟ ਜਾਂਦਾ, ਅਭਿਆਸਤ ਹੋ ਜਾਂਦੇ ਨੇ, ਗਲੂਕੋਜ਼ ਉਹਨਾਂ ਨੂੰ ਮਿਲ ਰਿਹਾ, ਖਾ ਰਹੇ ਨੇ, ਹੋਰ ਸਟਰੋਂਗ ਹੋਈ ਜਾਂਦੇ ਨੇ। ਔਰ ਇਸ ਤਰ੍ਹਾਂ ਦੀਆਂ ਸਟੱਡੀਜ਼ ਵੀ ਸਾਹਮਣੇ ਆਈਆਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਲਟੀ ਡਰੱਗ ਰੈਜ਼ਿਸਟੈਂਟ ਬੈਕਟੀਰੀਆ ਪੈਦਾ ਹੋ ਜਾਣਗੇ ਤੁਹਾਡੇ ਗੱਟ ਦੇ ਅੰਦਰ, ਕਿ ਤੁਹਾਡੇ ਤੇ ਕਿਸੇ ਦਵਾਈ ਨੇ ਅਸਰ ਨਹੀਂ ਕਰਨਾ। ਔਰ ਇਹ ਜ਼ਿਆਦਾ ਦੂਰ ਨਹੀਂ ਹੈਗਾ ਟਾਈਮ। ਤੋ ਇਹ ਜਿਹੜੇ ਐਂਟੀਬਾਇਓਟਿਕਸ ਨੇ ਇਹ ਤਾਂ ਸਭ ਤੋਂ ਜ਼ਿਆਦਾ ਖਤਰਨਾਕ ਨੇ ਤੁਹਾਡੀਆਂ ਬਿਮਾਰੀ ਦੀ ਜੜ ਤੇ।
The views expressed on the preceding program may not necessarily be those of the owner or management of WTOR radio station.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-0241-647-769-0241।
ٹرک کا گھومتا پہیا کینیڈا کی معیشت کی ترقی کا ضامن۔ آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون سٹاپ شاپ۔ اب تیسری لوکیشن ایگزٹ 579 فرام ہائی وے 401 ان نیپنی، کوئک ٹرک لیو 519-622-0660, quicktrucklube.com।
3 अगस्त दिन शनिवार मैट्रो कबड्डी क्लब वालों नेशनल कबड्डी फेडरेशन ऑफ ओंटेरियो की निगरानी हेठ ब्रैम्पटन के CAA सेंटर दे विच करवाया जा रहा है कबड्डी कप जिस विच पाकिस्तान के चोटी के कबड्डी खिडारियों की टीम भाग लवेगी अते नाल ही एक कप मरहूम सरदार सुखमिंदर सिंह हंसरा नूं डेडिकेट किया जाएगा। इस कप की कोई एंट्री फीस नहीं भाव बिलकुल फ्री होगा। वधेरे जानकारी कॉल करो सुखा मान 416-617-2605 प्राउड टू बी एन इट।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
अपनी कम्युनिटी का सब तो बड़ा, बढ़िया क्वालिटी वाला ते सब तो पुराना